जगत गुरु श्री गुरु नानक देव साहब जी की अमृत कथा आप जी सरवण कर रहे हो। करीबन बाज सतगुरु जी कैसे नगर विच चल के आए ने, टापू है जिथे राक्ष रहिंदे है। राक्ष का मतलब हुंदा भी वह राक्षी बिरती दे लोक सन, हैण तां मानव भी सी पर कर्म उन्हां दे राक्षां वाले सी। उन्हां दा राजा है राजा देवलूत, जिहड़ा सतगुरु सच्चे पातशाह नूं वेख के कहण लगा भी इह साडा खाजा हन, खुराक ने, इन्हां नूं असीं खावांगे पखांगे। महाराज सच्चे पातशाह जी वल वधे पर गुरु साहब की कला वरती, गुरदेव के चरणा ते झुक के नमस्कार कीती। महाराज जी ने इन्हां नूं भगती का उपदेश दे के राक्षां तों देवते बना के करीबन बाग साहब सच्चे पातशाह जी इन्हां दे नगर तों अगे वधे हन। आओ जिहड़े जिहड़े जीवां दा सतगुरु जी पार उतारा कर रहे ने, गुरु नानक साहब के चरणा नाल अपना ध्यान जोड़ के कथा सरवण करिए। गुरु चरणा विच अपनिया हाजरियां लवाओ, रसना पवित्र करो, आखो जी सतनाम
श्री वाहे गुरु साहेब जी,
सतनाम
श्री वाहे गुरु साहेब जी। चौपाई चले जाए एक सारे अगारी।
सतगुरु गुरु नानक साहब जी महाराज भाई बाला भाई मरदाना जी नू नाल लैके एक सार सीधे चलते जा रहे हैं।
आए गयो कानन तब पारी,
चलदया चलदया एक संघना दूर तक जंगल आया है।
फल फूलन सो पूरन रूरा,
ये जंगल की खासियत है भी ये बहुत सारे फल लगे हुए ने, फुलां दे नाल दरख्त लदे हुए ने।
किती दूर लो दीसत पूरा,
दूर तक जंगल ही जंगल नजर आउंदा, कोआ तक मीलां तक जंगल फैलिया होया।
तां कि पहुंचे जाए मझारा,
सतगुरु जी पातशाह जी चलदे चलदे उस बन विच उस जंगल विच पहुंचे हन।
देखी बन मानस की डारा,
देखिया गरीब नवाज साहब जी ने कि एक वन मानस जेड़े हुंदे चिंपैंजी बांदर आपां कह दिंदे आ बांदरां दी किस्म है, वह वण मानसा की एक डार उस जंगल दे विच महाराज जी ने वेखी भजी फिरदी सी। सजे खब्बे वह बांदर जेड़े सन वह भजे फिरदे सन।
बाल विशाल दिगंबर अंगा,
उन्हां दे शरीरां ते लम्मे लम्मे वाल ने काले रंग दे ते दिगंबर रहिंदे आ, यानी कि शरीर ते कोई किसी प्रकार का पड़दा नहीं, वेखण नूं बंदे ही जापदे है, मानवां वर्गे ही हथ पैर शरीर उन्हां दे हैण, ते थोड़ी बहुत इन्हां च सोझी भी हुंदी है। जिहड़े वण मानस हुंदे आ बांदर, इन्हां विच थोड़ी बहुत सोझी भी हुंदी है। आपसी साइंस वाले कहिंदे आ वी इह गल्लबात भी करदे आ, कुछ शब्द भी हैं ने आपस विच गल्लां करदे, तां उन्हां शब्दां दे नाल इक दूजे दे नाल आदान प्रदान भी करदे, यानी कि मनुख दे विच जिहड़ी सोच समझ है उहदा कुछ क अंश मात्र इन्हां विच भी हुंदा वण मानसा च, तां ही इन्हां नूं वण मानस कहिंदे। ओह जिहड़े वण मानस ने ओह फिरदे सन उत्थे,
रूप भयानक मेचक रंगा,
इन्हां दे रूप बड़े भयानक ने ते काले रंग हन।
पशु समान क्रिया जिन केरी,
उन्हां दी क्रिया पशुआं दे समान है, जानवरां दे समान है।
मरदाने जब डार सोहेरी,
भाई मरदाना जी ने पहली बार वेखे सी इह वण मानस, कदे बांदर तां वेखे सी पर आ नहीं सी वेखे वण मानस। तो भाई साहब जी ने जदों ये वण मानस वेखे,
पै कर प्रभ सो गिरा अलाई,
थोड़े जे डर गए ते डर के भाई मरदाना जी जगत गुरु पातशाह धन गुरु नानक साहब जी नूं कहण लगे,
बन मैं क्या ए बड़ी बलाई।
महाराज जी जंगल विच बड़ी बुरी बला जी नजर आउंदी है, केड़ी बला है?
इन ते मोको लगे आतंका,
महाराज मैनू तां डर लगी जांदा इन्हां नूं वेख के भी इह की चीजां ने, मैं तां पहली बार वेखियां हन।
सुन बोले श्री बदन मयंका,
चंद्रमा जैसे सोहणे मुखड़े वाले गरीब नवाज सतगुरु जी बोले कहण लगे,
बन मानस इनको पहचानो,
कहण लगे भाई मरदाना जी इन्हां नूं वण मानस कहिंदे, ए वण मानस हन जंगल विच,
क्यों हिरदे डर तुझने मानो,
ते तुसीं क्यों वेख के इन्हां नूं अपने हिरदे च डरदे हो, कोई डरन दी लोड़ नहीं।
हमें बिलोका तिन ने जबई,
ते भाई साहब भाई बाला जी कथा सुणाउंदे आ ਕਹਿੰਦੇ ਜਦੋਂ ਉਹਨਾਂ ਵਣ ਮਾਨਸਾਂ ਨੇ ਸਾਨੂੰ ਬੈਠਿਆਂ ਵੇਖਿਆ
ਭਾਗ ਚਲੇ ਡਰ ਕੈ ਉਰ
ਤੇ ਉਹ
ਸਬਈ।
ਸਾਰੇ ਡਰ ਕੇ ਭੱਜ ਗਏ, ਕਿਉਂਕਿ ਵਣ ਮਾਨਸ ਬਾਂਦਰ ਨੇ, ਜਾਨਵਰ ਨੇ। ਮਨੁੱਖ ਦੇ ਕੋਲੇ ਕਿਹੋ ਜਿਹੀ ਪਰਮੇਸ਼ਰ ਨੇ ਖੇਡ ਬਣਾਈ ਹੈ ਵੀ ਇਹਦੇ ਕੋਲੋਂ ਸਾਰੇ ਜਾਨਵਰ ਪਸ਼ੂ ਪੰਛੀ ਭੈ ਭੀਤ ਹੁੰਦੇ। ਉਹ ਜਿਹੜੇ ਵਣ ਮਾਨਸ ਨੇ ਉਹ ਵੀ ਉਸ ਵੇਲੇ ਡਰ ਕੇ ਭੱਜ ਗਏ।
ਰਿਓ ਇੱਕ ਠਾਂਡਾ ਤੇ ਥਾਈ,
ਜਿਹੜੇ ਉਹ ਵਣ ਮਾਨਸ ਭੱਜੇ ਉਹਨਾਂ ਚੋਂ ਇੱਕ ਉੱਥੇ ਖਲੋਤਾ ਰਿਹਾ, ਇੱਕ ਉੱਥੇ ਖੜਾ ਰਿਹਾ,
ਔਰ ਗਏ ਸਭ ਦੂਰ ਪਲਾਈ।
ਬਾਕੀ ਜਿਹੜੇ ਵਣ ਮਾਨਸ ਸੀ ਉਹ ਜੰਗਲ ਵਿੱਚ ਹੋਰ ਥਾਵਾਂ ਤੇ ਚਲੇ ਗਏ, ਭੱਜ ਗਏ।
ਮੈਂ ਬੁਝਿਓ ਤਬ ਤੈਂ ਕੇ ਸਾਥਾ,
ਭਾਈ ਬਾਲਾ ਜੀ ਕਹਿੰਦੇ ਮੈਂ ਉਸ ਵੇਲੇ ਪੁੱਛਿਆ,
ਕੋ ਹੈ ਤੂੰ ਕਹੀਏ ਨਿਜ ਗਾਥਾ।
ਕਹਿੰਦੇ ਅਸੀਂ ਤਾਂ ਆਖਿਆ ਵੀ ਸ਼ਾਇਦ ਇਹ ਬੋਲਦੇ ਹੋਣਗੇ, ਬੰਦਿਆਂ ਵਰਗੇ ਨਜ਼ਰ ਆਉਂਦੇ ਆ। ਭਾਈ ਬਾਲਾ ਜੀ ਕਹਿੰਦੇ ਮੈਂ ਉਹਨੂੰ ਆਵਾਜ਼ ਮਾਰ ਕੇ ਪੁੱਛਿਆ ਵੀ ਤੂੰ ਕੌਣ ਹੈ, ਕਿਉਂ ਖੜਾ ਇੱਥੇ? ਕਹਿੰਦੇ ਜਦੋਂ ਇਸ ਤਰ੍ਹਾਂ ਪੁੱਛਿਆ,
ਸੁਣ ਤੈਂ ਉੱਚੇ ਚੀਕ ਪੁਕਾਰੀ,
ਸੁਣ ਕੇ ਉਹਨੇ ਉੱਚੀ ਜਿਹੀ ਚੀਕ ਮਾਰੀ, ਚੰਗਾੜ ਜੀ ਮਾਰੀ,
ਲਖੀ ਨਾ ਪਸ਼ੂ ਸਮਾਨ ਉਚਾਰੀ।
ਖਬਰੇ ਕੀ ਆਖਿਆ ਉਹਨੇ ਉਸ ਚੀਕ ਦੇ ਵਿੱਚ, ਕਹਿੰਦੇ ਪਸ਼ੂ ਦੇ ਸਮਾਨ ਸੀ, ਮੈਨੂੰ ਕੁਝ ਸਮਝ ਨਹੀਂ ਪਈ।
ਬੂਜੇ ਮੈਂ ਤਬ ਹੀ ਗੁਣ ਐਨਾ,
ਭਾਈ ਬਾਲਾ ਜੀ ਕਹਿੰਦੇ ਮੈਂ ਫਿਰ ਸਤਿਗੁਰੂ ਜੀ ਨੂੰ ਪੁੱਛਿਆ, ਧੰਨ ਗੁਰੂ ਨਾਨਕ ਸਾਹਿਬ ਜੀ ਨੂੰ ਬੇਨਤੀ ਕਰਕੇ ਪੁੱਛਿਆ, ਸਤਿਗੁਰੂ ਜੀ
ਕਿਉਂ ਨੈ ਇਹ ਬੋਲਤ ਸ਼ੁਭ ਬੈਨਾ।
ਮਹਾਰਾਜ ਜੀ ਇਹ ਬੋਲਦਾ ਕਿਉਂ ਨਹੀਂ ਹੈ ਕਿ ਮੈਂ ਇਹਨੂੰ ਪੁੱਛਿਆ ਤੂੰ ਕੌਣ ਹੈ, ਤੇ ਮਹਾਰਾਜ ਜੀ ਇਹ ਬੋਲਦਾ ਕਿਉਂ ਨਹੀਂ?
ਮਾਨੁਖ ਸੇ ਇਨਕੇ ਸਰ ਬੰਗਾ,
ਮਹਾਰਾਜ ਜੀ ਸਰੀਰ ਦੇ ਅੰਗ ਤਾਂ ਇਹਦੇ ਬੰਦਿਆਂ ਵਰਗੇ ਨੇ, ਹੱਥ ਪੈਰ, ਤੇ ਮਹਾਰਾਜ ਜੀ ਇਹਦਾ ਸਰੀਰ ਜਿਹੜਾ ਉਹ ਬੰਦਿਆਂ ਵਰਗਾ, ਇਨਸਾਨਾਂ ਵਰਗਾ ਨਜ਼ਰ ਆਉਂਦਾ ਹੈ।
ਹਮ ਕੋ ਪਿਕ ਪਾਗੇ ਡਰ ਸੰਗਾ,
ਸਾਨੂੰ ਵੇਖ ਕੇ ਡਰ ਕੇ ਭੱਜ ਗਏ ਹਨ।
ਸ਼੍ਰੀ ਗੁਰ ਕਈ ਬੈਨ ਇਨ ਐਸੇ,
ਮਹਾਰਾਜ ਜੀ ਕਹਿੰਦੇ ਭਾਈ ਬਾਲਾ ਜੀ ਇਹ ਮਨੁੱਖ ਨਹੀਂ ਹਨ, ਇਹ ਬਾਂਦਰਾਂ ਦੀ ਇੱਕ ਪ੍ਰਜਾਤੀ ਹੈ, ਇਹਨਾਂ ਦੇ ਬੋਲ ਜਿਹੜੇ ਨੇ ਉਹ ਮਨੁੱਖਾਂ ਵਾਲੇ ਨਹੀਂ ਹਨ।
ਨਹੀਂ ਪਨਤ ਮਾਨੁੱਖ ਬਚ ਜੈਸੇ,
ਜਿਵੇਂ ਮਨੁੱਖ ਗੱਲਾਂ ਕਰਦੇ ਨੇ ਏਦਾਂ ਨਹੀਂ ਇਹ ਗੱਲਾਂ ਕਰਦੇ, ਕਿਉਂਕਿ ਭਾਈ ਬਾਲਾ ਜੀ ਨੇ ਵੀ ਪਹਿਲੀ ਵਾਰ ਵੇਖੇ, ਭਾਈ ਮਰਦਾਨਾ ਜੀ ਨੇ ਵੀ ਪਹਿਲੀ ਵਾਰੀ ਤੱਕੇ ਸਨ। ਉਹ ਸਤਿਗੁਰੂ ਜੀ ਤਾਂ ਜਾਣੀ ਜਾਣ, ਉਹਨਾਂ ਦੇ ਤਾਂ ਸਿਰਜੇ ਹੋਏ ਨੇ ਸਾਰੇ ਜੀਵ। ਮਹਾਰਾਜ ਜੀ ਕਹਿੰਦੇ ਵੀ ਇਹ ਬੰਦੇ ਨਹੀਂ ਹਨ, ਇਹ ਇਨਸਾਨ ਨਹੀਂ ਹਨ, ਨਜ਼ਰ ਉਦਾਂ ਦੇ ਆ ਰਹੇ ਨੇ, ਇਹਨਾਂ ਦੀ ਬੋਲੀ ਵੀ ਇਨਸਾਨਾਂ ਵਾਲੀ ਨਹੀਂ ਹੈ।
ਪਸ਼ੂ ਸਮਾਨ ਅਹੀਂ ਅਣਜਾਣੇ,
ਇਹ ਪਸ਼ੂ ਕੋਟੀ ਵਿੱਚ ਨੇ, ਮਾਨਵ ਕੋਟੀ 'ਚ ਨਹੀਂ ਹਨ, ਇਹ ਪਸ਼ੂਆਂ ਦੀ ਕੋਟੀ ਵਿੱਚ, ਜਾਨਵਰਾਂ ਦੀ ਕੋਟੀ ਵਿੱਚ ਹਨ।
ਤਿੰਨ ਤੇ ਕੁਛ ਕੁ ਹੋਸ਼ ਸਰਸਾਨੇ,
ਹਾਂ ਬਾਕੀ ਜਾਨਵਰਾਂ ਨਾਲੋਂ ਥੋੜ੍ਹੇ ਜਿਹੇ ਹੋਸ਼ਵੰਦ ਹੁੰਦੇ ਹੈ, ਯਾਨੀ ਕਿ ਮਨੁੱਖ ਦੇ ਬਾਰੇ ਕੁਝ ਨਾ ਕੁਝ ਸਮਝਦੇ ਨੇ, ਮਨੁੱਖ ਬਾਰੇ ਕੁਝ ਨਾ ਕੁਝ ਜਾਣਦੇ ਨੇ, ਇੰਨੀ ਕੁ ਹੋਸ਼ ਇਹਨਾਂ ਵਿੱਚ ਜ਼ਰੂਰ ਹੈ।
ਰਿਓ ਇੱਕ ਠਾਂਡਾ ਤੈ ਜੋ,
ਆ ਜਿਹੜਾ ਇੱਕ ਵਣ ਮਾਨਸ ਖਲੋਤਾ ਹੋਇਆ,
ਬਨ ਮੈਂ ਲੀਨ ਗਿਓ ਫਲ ਸੋ,
ਗੁਰਬਾਣੀ ਦੇ ਕੀਰਤਨ ਨਾਲ ਇਹਦੇ ਹਿਰਦੇ ਨੂੰ ਅਸਰ ਹੋਇਆ, ਇਹਨੂੰ ਸਮਝ ਪਈ ਆ ਸਾਡੀ ਕੁਝ। ਇਹ ਪਾਤਸ਼ਾਹ ਨੇ ਜਦੋਂ ਬਚਨ ਕਹੇ, ਉਹ ਜਿਹੜਾ ਵਣ ਮਾਨਸ ਇੱਕ ਖੜਾ ਸੀ ਨਾ ਉੱਥੇ, ਪਹਿਲਾਂ ਤਾਂ ਉਹਨੇ ਦੂਰੋਂ ਨਮਸਕਾਰ ਕੀਤੀ ਤੇ ਫਿਰ ਜੰਗਲ ਨੂੰ ਗਿਆ। ਹਾਂਜੀ,
ਮਧੁਰ ਰਸਾਲ ਦੇਖ ਕਰ ਆਨੇ,
ਜੰਗਲ 'ਚ ਜਾ ਕੇ ਉਹਨੇ ਕੁਝ ਫਲ ਤੋੜੇ, ਮਿੱਠੇ ਮਿੱਠੇ ਵਧੀਆ ਵਧੀਆ ਜਿਹੜੇ ਫਲ ਸਨ ਉਹ ਫਲ ਤੋੜੇ।
ਹਮ ਤੇ ਦੂਰ ਤਰੇ ਡਰੇ ਮਾਨੇ,
ਕਹਿੰਦੇ ਉਹ ਵਣ ਮਾਨਸ ਆਇਆ, ਉਹਨੇ ਉਹ ਫਲ ਸਾਡੇ ਤੋਂ ਕੁਝ ਦੂਰੀ ਤੇ ਰੱਖੇ, ਉੱਥੋਂ ਮੱਥਾ ਟੇਕ ਕੇ ਵਿਦਾ ਹੋ ਕੇ ਚਲਾ ਗਿਆ। ਪਸ਼ੂ ਪ੍ਰੇਤ ਮੁਗਦ ਕੋ ਉਤਾਰੇ ਪਾਹਨ ਪਾਰ ਉਤਾਰੇ, ਮਹਾਰਾਜ ਜੀ ਦੀ ਬਾਣੀ ਦੀ ਕਲਾ ਵਰਤੀ, ਉਸ ਪਸ਼ੂ ਵਿੱਚ ਵੀ ਇੰਨੀ ਸੋਝੀ ਆ ਗਈ ਕਿ ਮੈਂ ਇਹਨਾਂ ਮਹਾਂਪੁਰਸ਼ਾਂ ਦੀ ਸੇਵਾ ਕਰਨੀ। ਉਹਨੇ ਉਹ ਫਲ ਲਿਆਂਦੇ ਜੰਗਲ 'ਚੋਂ ਤੋੜ ਕੇ ਅਤੇ ਰੱਖ ਕੇ ਨਾ ਉੱਥੇ ਸਤਿਗੁਰਾਂ ਦੇ, ਥੋੜ੍ਹਾ ਜਿਹਾ ਦੂਰ ਹੀ ਰਿਹਾ, ਨੇੜੇ ਨਹੀਂ ਆਇਆ, ਅਤੇ ਦੂਰੋਂ ਹੀ ਰੱਖ ਕੇ ਉਹ ਫਲ 'ਤੇ ਮਹਾਰਾਜ ਜੀ ਨੂੰ ਪ੍ਰਣਾਮ ਕਰਕੇ ਨਮਸਕਾਰ ਕਰਕੇ ਚਲਾ ਗਿਆ।
ਬੋਰੋਂ ਸੋ ਪੀ ਗਿਓ ਪਲਾਈ,
ਫਿਰ ਉਹ ਵੀ ਭੱਜ ਗਿਆ, ਬਾਕੀ ਆਪਣੇ ਸਾਥੀ ਜਿਹੜੇ ਉਹਦੇ ਨਾਲ ਦੇ ਸਨ ਝੁੰਡ ਸੀ ਉਹਨਾਂ 'ਚ ਚਲਾ ਗਿਆ।
ਮਿਲਿਓ ਸੰਗ ਆਪਣੇ ਮੈਂ ਜਾਈ,
ਆਪਣੇ ਸੰਗੀਆਂ 'ਚ ਜਾ ਮਿਲਿਆ।
ਪ੍ਰਭ ਜੀ ਲੈ ਕਰ ਫਲ ਨਿਜ ਪਾਨੇ,
ਇੱਧਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਜਿਹੜੇ ਉਹ ਫਲ ਸਨ ਆਪਣੇ ਹੱਥ 'ਚ ਲਏ।
ਕਹਿਣ ਲੱਗ ਲਾਗੇ ਖਾਵੋ ਮਰਦਾਨੇ।
ਭਾਈ ਮਰਦਾਨੇ ਮੂਹਰੇ ਕੀਤੇ ਲੈ ਮਰਦਾਨਿਆਂ ਛਕ ਲੈ, ਤੈਨੂੰ ਕੜਾਕਾ ਲੱਗਾ ਹੋਣਾ, ਯਾਨੀ ਕਿ ਭੁੱਖ ਲੱਗੀ ਹੋਣੀ ਹੈ। ਲੈ ਮਰਦਾਨਿਆਂ ਇਹ ਫਲ ਛਕ ਲੈ।
ਮਾਨ ਬਚਨ ਲੀਨੇ ਕਰ ਮਾਈ।
ਭਾਈ ਸਾਹਿਬ, ਭਾਈ ਮਰਦਾਨਾ ਜੀ ਨੇ ਸਤ ਬਚਨ ਕਹਿ ਕੇ ਉਹ ਫਲ ਛਕ ਲਏ।
ਖਾਣ ਲੱਗਿਓ ਹੈ ਮਧੁਰ ਸਰਾਹੀ।
ਜਦੋਂ ਫਲ ਖਾਣ ਲੱਗੇ ਤੇ ਫਲ ਬੜੇ ਮਿੱਠੇ, ਬੜੇ ਸਵਾਦੀ, ਬੜੇ ਰਸ ਵਾਲੇ, ਤਾਜੇ ਤਾਜੇ ਫਲ ਆਏ ਸਨ।
ਖਾਏ ਬਹੁਤ ਜਬਈ ਤ੍ਰਿਪਤਾਨਾ।
ਭਾਈ ਮਰਦਾਨਾ ਜੀ ਨੇ ਚੰਗੇ ਵਧੀਆ ਫਲ ਜਿਹੜੇ ਸਾਨੂੰ ਖਾਧੇ, ਖਾ ਕੇ ਚੰਗੀ ਤਰ੍ਹਾਂ ਪੇਟ ਭਰ ਲਿਆ।
ਹੁਣ ਅਗਰਜ ਕੀਨੋ ਪ੍ਰਸਥਾਨਾ।
ਔਰ ਫਿਰ ਉੱਥੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਨਾਲ ਲਿਆ ਭਾਈ ਬਾਲੇ ਮਰਦਾਨੇ ਨੂੰ, ਇਥੋਂ ਅੱਗੇ ਨੂੰ ਕੂਚ ਕੀਤਾ, ਚੱਲ ਪਏ।
ਕਹੋ ਸਿੰਧ ਆਵੇ ਮਗਮਾਈ।
ਤੁਰੇ ਜਾਂਦੇ ਆ ਸਾਹਿਬ, ਕਿਤੇ ਸਮੁੰਦਰ ਆਉਂਦਾ ਰਸਤੇ ਚ, ਕਿਤੇ ਸਮਤਲ ਧਰਤੀ ਆਉਂਦੀ ਹੈ, ਕਿਤੇ ਪਹਾੜ ਆਉਂਦੇ ਹੈ। ਪੰਡਿਤ ਹਰਦਿਆਲ ਨੇ ਕਿਹਾ ਸੀ ਬਾਬਾ ਜੀ ਨੂੰ, ਪਿਤਾ ਮਹਿਤਾ ਕਾਲੂ ਜੀ ਨੂੰ, ਆਖਿਆ ਤੁਹਾਡੇ ਗ੍ਰਹਿ ਵਿਖੇ ਜਿਹੜਾ ਇਹ ਬਾਲਕ ਜਨਮਿਆ ਨਾ, ਇਹਨੂੰ ਪਹਾੜ, ਧਰਤੀ, ਸਮੁੰਦਰ, ਆਕਾਸ਼, ਜਿੱਧਰ ਜਾਣਗੇ ਹਰ ਪਾਸੇ ਇਹਨਾਂ ਨੂੰ ਰਾਹ ਮਿਲੇਗਾ, ਕੋਈ ਇਹਨਾਂ ਦਾ ਰਸਤਾ ਨਹੀਂ ਰੋਕ। ਉਹ ਗਰੀਬ ਨਵਾਜ ਜੇ ਸਮੁੰਦਰ ਤੇ ਜਾਂਦੇ ਤੇ ਸਮੁੰਦਰ ਦੇ ਉੱਤੇ ਜਲ ਤੇ ਟੁਰਦੇ ਚਲੇ ਜਾਂਦੇ, ਪਹਾੜਾਂ 'ਚ ਜਾਂਦੇ ਪਹਾੜ ਵੀ ਰਾਹ ਦਿੰਦੇ ਸਤਿਗੁਰਾਂ ਨੂੰ ਲੰਘਣ ਵਾਸਤੇ। ਉਹ ਇਹ ਗਰੀਬ ਨਵਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਕਲਾ ਹੈ।
ਕਹੂੰ ਟਾਪੂ ਤਰਨੀ ਪਰ ਜਾਈ।
ਕਿਤੇ ਟਾਪੂ ਆਉਂਦੇ, ਕਈ ਥਾਵਾਂ ਤੇ ਮਹਾਰਾਜ ਜੀ ਕਿਸ਼ਤੀਆਂ ਤੇ ਵੀ ਬਹਿੰਦੇ, ਬੇੜੇ ਚੱਲਦੇ, ਜਿਹੜੇ ਜਹਾਜ਼ ਚੱਲਦੇ ਸਮੁੰਦਰਾਂ 'ਚ, ਉਹਨਾਂ ਜਹਾਜ਼ਾਂ ਤੇ ਬਹਿ ਕੇ ਵੀ ਸਤਿਗੁਰੂ ਜੀ ਜਾਂਦੇ ਹਨ।
ਕਿਤਕ ਦਿਵਸ ਜਬ ਕੀਨ ਪਿਆਨਾ।
ਇਸੇ ਤਰ੍ਹਾਂ ਕੁਝ ਦਿਨ ਚੱਲਦਿਆਂ ਚੱਲਦਿਆਂ ਜਦੋਂ ਬੀਤ ਗਏ,
ਸ਼ੋਦਾ ਸੰਗ ਬੇਬਲ ਮਰਦਾਨਾ।
ਜੰਗਲ 'ਚ ਟੁਰੇ ਜਾਂਦੇ ਨੇ ਤੇ ਭੁੱਖ ਦੇ ਨਾਲ ਭਾਈ ਮਰਦਾਨਾ ਜੀ ਵਿਆਕੁਲ ਹੋ ਗਏ। ਕਈ ਦਿਨ ਹੋ ਗਏ ਭੋਜਨ ਨਹੀਂ ਛਕਣ ਨੂੰ ਪ੍ਰਾਪਤ ਹੋਇਆ, ਬਸ ਉਹ ਫਲ ਖਾਧੇ ਸੀ ਪਿੱਛੇ, ਉਸ ਤੋਂ ਬਾਅਦ ਭੋਜਨ ਨਹੀਂ ਸੀ। ਉਹ ਕਈ ਦਿਨ ਜਦੋਂ ਚੱਲਦਿਆਂ ਚੱਲਦਿਆਂ ਬੀਤ ਗਏ,
ਤਬ ਕਾਨਨ ਆਵਾ ਇੱਕ ਭਾਰੀ।
ਕਹਿੰਦੇ ਇੱਕ ਜੰਗਲ ਆਇਆ, ਬੜਾ ਭਿਆਨਕ, ਖੌਫਨਾਕ ਮੰਜਰ ਸੀ ਉਸ ਜੰਗਲ ਦਾ।
ਸਫਲ ਬਿਟਪ ਐ ਜਾਸ ਮਜਾਰੀ।
ਉਸ ਜੰਗਲ 'ਚ ਜਿਹੜੇ ਦਰਖਤ ਨੇ ਉਹ ਫਲਦਾਰ ਲੱਗੇ ਹੋਏ, ਫਲ ਲੱਗੇ ਹੋਏ ਨੇ ਜੰਗਲ ਦੇ ਵਿੱਚ।
ਪੁਸ਼ਪਨ ਪੱਤਰਨ ਸੋ ਬਹੁ ਸੁੰਦਰ।
ਔਰ ਉਹਨਾਂ ਦਰਖਤਾਂ ਦੇ ਉੱਤੇ ਫਲ ਵੀ ਨੇ, ਫੁੱਲ ਵੀ ਨੇ, ਬੜੇ ਸੋਹਣਾ ਕਹਿੰਦੇ ਜੰਗਲ ਹੈ ਜਿਹਦੇ 'ਚ ਫਲ ਫੁੱਲ ਭਰੇ ਹੋਏ ਨੇ।
ਗਮਨੇ ਸ਼੍ਰੀ ਗੁਰ ਤੈ ਕੇ ਅੰਦਰ।
ਉਸ ਜੰਗਲ ਵਿੱਚ ਸਤਿਗੁਰੂ ਜੀ ਟੁਰੇ ਜਾਂਦੇ ਹਨ।
ਹਰੇ ਤਰੋਵਰ ਬ੍ਰਿੰਦ ਉਤੰਗਾ।
ਬੜੇ ਬੜੇ ਉੱਚੇ ਲੰਮੇ ਦਰਖਤ ਖੜੇ ਨੇ ਜੰਗਲ ਵਿੱਚ।
ਜੈ ਬਨ ਮੈਂ ਏਕ ਬਿਹੰਗਾ।
ਪਰ ਹੈਰਾਨੀ ਕੀ ਹੈ, ਜੰਗਲ ਬੜਾ ਵੱਡਾ ਹੈ ਪਰ ਜੰਗਲ ਵਿੱਚ ਕੋਈ ਪੰਛੀ ਨਜ਼ਰ ਨਹੀਂ ਆ ਰਿਹਾ। ਤਾਂ ਫਲਦਾਰ ਫੁੱਲਾਂ ਵਾਲੇ ਜੰਗਲ ਵਿੱਚ ਤਾਂ ਪੰਛੀ ਚੋਂ ਚਹਾਉਂਦੇ ਆ ਚਾਰੇ ਪਾਸੇ। ਕਹਿੰਦੇ ਹੈਰਾਨੀ ਇਹ ਹੈ ਇਸ ਜੰਗਲ ਵਿੱਚ ਕਿ ਕੋਈ ਪੰਛੀ ਉੱਡਦਾ ਨਜ਼ਰ ਨਹੀਂ ਆਉਂਦਾ।
ਚੰਬਕ ਕੇਹਰ ਬ੍ਰਿਕ ਨਾ ਕੁਰੰਗਾ।
ਉੱਥੇ ਜੰਗਲ ਵਿੱਚ ਜਾਨਵਰ ਹੁੰਦੇ ਆ, ਗਿੱਦੜ ਹੁੰਦੇ ਨੇ, ਹਿਰਨ ਹੁੰਦੇ ਆ, ਸ਼ੇਰ ਹੁੰਦੇ, ਭਾਂਤ ਭਾਂਤ ਦੇ ਜੰਗਲੀ ਜਾਨਵਰ। ਕਹਿੰਦੇ ਜੰਗਲ ਦਾ ਕੋਈ ਜਾਨਵਰ ਵੀ ਨਹੀਂ ਦਿਸਦਾ ਥੱਲੇ, ਨਾ ਕੋਈ ਹਿਰਨ ਨਜ਼ਰ ਆਉਂਦਾ, ਨਾ ਕੋਈ ਗਿੱਦੜ, ਨਾ ਕੋਈ ਸ਼ੇਰ, ਕਹਿੰਦੇ ਨਾ ਪੰਛੀ ਨਜ਼ਰ ਆਉਂਦੇ ਹੈ, ਨਾ ਹੀ ਜੰਗਲ ਵਿੱਚ ਕੋਈ ਜਾਨਵਰ ਨਜ਼ਰ ਆ ਰਿਹਾ।
ਸੂਕਰ ਸਸਾ ਨਾ ਰੋਜ ਮਤੰਗਾ।
ਨਾ ਕੋਈ ਸੂਰ ਦਿਸਦਾ ਹੈ, ਨਾ ਕੋਈ ਹਾਥੀ ਦਿਸਦਾ ਹੈ, ਤੇ ਨਾ ਹੀ ਕੋਈ ਹੋਰ ਜਿਹੜੇ ਜੰਗਲੀ ਜਾਨਵਰ ਨੇ ਸਹੇ ਵਗੈਰਾ ਰੋਜ਼, ਉਹ ਵੀ ਨਜ਼ਰ ਨਹੀਂ ਆਉਂਦੇ।
ਜੀਵ ਨਾਮ ਜੈ ਮੈਂ ਕੋਈ।
ਗੱਲ ਕੀ ਵੀ ਜੀਵ ਨਾਮ ਦੀ ਵਸਤੂ ਕੋਈ ਨਹੀਂ ਉੱਥੇ ਜੰਗਲ, ਜੀਵ ਨਾਮ ਦੀ ਕੋਈ ਵਸਤੂ ਕੋਈ ਨਹੀਂ। ਬਗੀਚੇ ਜ਼ਰੂਰ ਨੇ, ਜੰਗਲਾਂ ਵਿੱਚ ਫਲ ਬੜੇ ਲੱਗੇ ਹੋਏ, ਜੰਗਲ 'ਚ ਦਰਖਤ ਬੜੇ ਲੱਗੇ ਹੋਏ, ਬੜੇ ਸੁੰਦਰ, ਪਰ ਨਾ ਕੋਈ ਪਸ਼ੂ ਨਜ਼ਰ ਆਉਂਦਾ, ਨਾ ਕੋਈ ਪੰਛੀ ਨਜ਼ਰ ਆਉਂਦਾ, ਜੀਵ ਨਾਮ ਦੀ ਕੋਈ ਵਸਤੂ ਨਹੀਂ ਦਿਸਦੀ।
ਪਰ ਉਹ ਸ਼ੂਨ ਚੋਂ ਦਿਸ਼ਤੇ ਸੋਈ।
ਸੁੰਨ ਮਸੁੰਨ ਹੋਈ ਪਈ ਆ ਚਾਰੇ ਪਾਸੇ, ਜੰਗਲ ਬੜਾ ਭਿਆਨਕ, ਦੂਰ ਦੂਰ ਤੱਕ ਉਹ ਸਰਨਾਟੇ ਦੀ ਆਵਾਜ਼ ਸੁਣਾਈ ਦਿੰਦੀ ਹੈ।
ਤਾਂ ਮੈਂ ਪਿਕਛਾਇਆ ਰਮਣੀਕਾ,
ਉਸੇ ਜੰਗਲ ਵਿੱਚ ਇੱਕ ਜਗ੍ਹਾ ਵੇਖ ਕੇ ਸੋਹਣੀ ਰਮਣੀਕ
ਬੈਠ ਗਈ ਬੇਦੀ ਕੁਲ ਟੀਕਾ,
ਬੇਦੀਆਂ ਦੀ ਕੁਲ ਦੇ ਸ਼੍ਰੋਮਣੀ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਬੈਠ ਗਏ, ਪਾਤਸ਼ਾਹ ਜੀ ਸਜ ਗਏ।
ਇੱਕ ਮਹੂਰਤ ਬੀਤਾ ਜਬਈ,
ਬੈਠਿਆਂ ਬੈਠਿਆਂ ਤਕਰੀਬਨ ਇੱਕ ਮਹੂਰਤ ਦਾ ਸਮਾਂ ਮਹਾਰਾਜ ਜੀ ਨੂੰ ਬੀਤ ਗਿਆ।
ਬੋਲਿਓ ਮਰਦਾਨਾ ਬਚ ਤਬਈ,
ਕੁਝ ਸਮਾਂ ਜਦੋਂ ਬੈਠਿਆਂ ਬੀਤਿਆ ਤੇ ਭਾਈ ਮਰਦਾਨਾ ਜੀ ਸਾਹਿਬ ਜੀ ਨੂੰ ਪੁੱਛਣ ਲੱਗੇ ਬੋਲ ਕੇ,
ਛੁਦਾ ਸੰਗ ਬੇਬਲ ਮਮ ਪ੍ਰਾਨਾ,
ਮਹਾਰਾਜ ਭੁੱਖ ਨਾਲ ਮੇਰੇ ਪ੍ਰਾਣ ਬੇਬਲ ਹੋ ਰਹੇ ਨੇ, ਭੁੱਖ ਨਾਲ ਮੇਰੇ ਪ੍ਰਾਣ ਬੜੇ ਬੇਬਲ ਹੋ ਰਹੇ ਹਨ।
ਆਇਸ ਦਿਓ ਕਰੋ ਫਲ ਖਾਨਾ,
ਮਹਾਰਾਜ ਜੀ ਆਗਿਆ ਦਿਓ ਕਿ ਆ ਫਲ ਲੱਗੇ ਨੇ ਦਰਖਤਾਂ ਤੇ ਮੈਂ ਜਾ ਕੇ ਫਲ ਤੋੜ ਕੇ ਛਕ ਲਵਾਂ।
ਕਿਤਕ ਦਿਵਸ ਬੀਤੇ ਬਿਨ ਖਾਏ,
ਕਈ ਦਿਨ ਬੀਤ ਗਏ ਨੇ ਮਹਾਰਾਜ, ਕੁਝ ਛਕਣ ਨੂੰ ਨਹੀਂ ਮਿਲਿਆ। ਆ ਬੜੇ ਸੋਹਣੇ ਦਰਖਤ ਲੱਗੇ ਆ, ਫਲ ਲੱਗੇ ਨੇ ਮਹਾਰਾਜ ਮਿੱਠੇ ਮਿੱਠੇ, ਤੇ ਵੇਖੋ ਇਹ ਵੀ ਭਾਈ ਮਰਦਾਨਾ ਜੀ ਦੀ ਸਤਿਗੁਰਾਂ ਦੇ ਪ੍ਰਤੀ ਵਫਾਦਾਰੀ ਇਮਾਨਦਾਰੀ, ਕਿ ਆਗਿਆ ਲਏ ਬਿਨਾਂ ਨਹੀਂ ਗਏ, ਆਗਿਆ ਮੰਗਦੇ ਆ। ਮਹਾਰਾਜ ਜੀ ਆਗਿਆ ਦਿਓ ਕਿ ਮੈਂ ਇਹ ਜਿਹੜੇ ਦਰਖਤਾਂ ਤੇ ਫਲ ਲੱਗੇ ਆ ਤੋੜ ਕੇ ਛਕ ਲਵਾਂ, ਤੁਹਾਡੇ ਵਾਸਤੇ ਵੀ ਲੈ ਆਵਾਂ। ਤੇ ਮਹਾਰਾਜ ਜੀ ਕਈ ਦਿਨ ਹੋ ਗਏ ਨੇ ਭੋਜਨ ਨਹੀਂ ਛਕਿਆ।
ਨੈ ਆਹਾਰ ਮਗ ਮੈਂ ਕਹਿ ਥਾਈ,
ਮਹਾਰਾਜ ਰਸਤੇ ਵਿੱਚ ਕਿਤੇ ਵੀ ਭੋਜਨ ਨਹੀਂ ਮਿਲਿਆ, ਕਿਤੇ ਵੀ ਆਹਾਰ ਦੀ ਪ੍ਰਾਪਤੀ ਨਹੀਂ ਹੋਈ।
ਇਸ ਬਨ ਮੈਂ ਦੀਸੇ ਫਲ ਰੂਰੇ,
ਮਹਾਰਾਜ ਸੋਹਣਾ ਬਾਗ ਹੈ, ਸੋਹਣੇ ਦਰਖਤ ਲੱਗੇ ਨੇ, ਬੜੇ ਬੜੇ ਵਧੀਆ ਫਲ ਨਜ਼ਰ ਆਉਂਦੇ ਨੇ।
ਮਧੁਰ ਵਿਸਾਲ ਰਸਨ ਕੇ ਪੂਰੇ,
ਮਹਾਰਾਜ ਵੇਖਣ ਨੂੰ ਜਾਪਦਾ ਵੀ ਮਿੱਠੇ ਫਲ ਨੇ, ਰਸਾਂ ਨਾਲ ਭਰੇ ਹੋਏ ਨੇ।
ਸ਼੍ਰੀ ਨਾਨਕ ਸੁਨ ਬਚਨ ਬਖਾਨਾ,
ਭਾਈ ਮਰਦਾਨਾ ਜੀ ਦੀ ਬੇਨਤੀ ਸੁਣ ਕੇ ਜਗਤ ਗੁਰੂ ਬਾਬਾ ਜੀ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਬੋਲੇ, ਕਿਉਂਕਿ ਸਤਿਗੁਰਾਂ ਨੇ ਭੁੱਖ ਉੱਥੇ ਹੀ ਲਾਣੀ ਹੁੰਦੀ ਸੀ ਮਰਦਾਨੇ ਨੂੰ ਜਿੱਥੇ ਕੋਈ ਖੇਡ ਵਰਤਾਣੀ ਹੈ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਜਿੱਥੇ ਸਤਿਗੁਰਾਂ ਨੇ ਕੋਈ ਕਲਾ ਵਰਤਾਣੀ ਹੁੰਦੀ ਸੀ ਨਾ, ਕਿਸੇ ਜੀਵ ਨੂੰ ਤਾਰਨਾ ਹੁੰਦਾ, ਮੋਬਾਈਲਾਂ ਵਾਲੇ ਵੀਰਾਂ ਨੂੰ ਖਾਸ ਕਰਕੇ ਬੇਨਤੀ ਹੈ ਚਰਨਾਂ ਵਿੱਚ ਹੱਥ ਜੋੜ ਕੇ, ਵੀ ਜਿੰਨੀ ਵੀ ਸੰਗਤ ਗੁਰੂ ਸਾਹਿਬ ਦੇ ਚਰਨਾਂ 'ਚ ਆਉਂਦੀ ਹੈ, ਚਾਹੇ ਕੋਈ TV ਰਾਹੀਂ ਸੁਣ ਰਿਹਾ ਹੋਵੇ ਤੇ ਕਿਤੇ ਵੀ ਬਹਿ ਕੇ ਸੁਣ ਰਹੇ ਹੋ, ਜਦੋਂ ਗੁਰੂ ਘਰ ਆਉਂਦੇ ਹੋ ਉਦੋਂ ਦਇਆ ਰੱਖਿਆ ਕਰੋ, ਦ੍ਰਿਸ਼ਟੀ ਰੱਖਿਆ ਕਰੋ ਆਪਣੀ ਮਿਹਰ ਭਰੀ, ਕਿ ਆਪਣੇ ਮੋਬਾਈਲ ਫੋਨ ਬੰਦ ਕਰਕੇ ਆਇਆ ਕਰੋ, ਸਾਇਲੈਂਟ ਕਰਕੇ ਆਇਆ ਕਰੋ, ਸਤਿਗੁਰਾਂ ਦਾ ਭੈ ਮੰਨਿਆ ਕਰੋ, ਗੁਰੂ ਸਾਹਿਬ ਦਾ ਡਰ ਮੰਨਿਆ ਕਰੋ ਵੀ ਤੁਸੀਂ ਆਏ ਕਿੱਥੇ ਹੋ। ਸਤਵੇਂ ਪਾਤਸ਼ਾਹ ਗੁਰੂ ਹਰਿਰਾਏ ਸਾਹਿਬ ਦਾ ਬਚਨ ਹੈ, ਜਿਨ ਭੈ ਤੋਂ ਬਿਨਾਂ ਬਾਣੀ ਧਾਰਾ, ਜਾਨੋ ਸੋ ਸਿੱਖ ਨਹੀਂ ਹਮਾਰਾ। ਜਿਹੜਾ ਸਤਿਗੁਰਾਂ ਦਾ ਭੈ ਨਹੀਂ ਰੱਖਦਾ ਉਹ ਗੁਰੂ ਕਾ ਸਿੱਖ ਨਹੀਂ ਹੋ ਸਕਦਾ, ਉਹ ਸਿੱਖੀ ਦੇ ਭੇਖ ਵਿੱਚ ਛੁਪਿਆ ਹੋਇਆ ਦੰਭੀ ਹੋ ਸਕਦਾ ਹੈ, ਪਖੰਡੀ ਹੋ ਸਕਦਾ ਹੈ, ਉਹ ਗੁਰੂ ਕਾ ਸਿੱਖ ਨਹੀਂ ਹੋ ਸਕਦਾ। ਜਿੰਨੇ ਵੀ ਮੋਬਾਈਲਾਂ ਵਾਲੇ ਵੀਰ ਅੱਜ ਤਾਂ ਬੱਚੇ ਬੱਚੇ ਕੋਲ ਮੋਬਾਈਲ ਹੈ, ਇਹ ਬੇਨਤੀ ਖਾਸ ਕਰਕੇ ਸੁਣੋ, ਪੂਰੇ ਵਿਸ਼ਵ ਭਰ ਵਿੱਚ ਜਿਤਨੇ ਵੀ ਸਤਿਗੁਰਾਂ ਦੇ ਅਸਥਾਨ ਨੇ, ਜਦੋਂ ਵੀ ਗੁਰੂ ਦਰਬਾਰ 'ਚ ਜਾਓ ਆਪਣੇ ਮੋਬਾਈਲ ਫੋਨਾਂ ਦੀਆਂ ਘੰਟੀਆਂ ਬੰਦ ਕਰਕੇ ਜਾਇਆ ਕਰੋ, ਕਥਾ ਕੀਰਤਨ ਜਦੋਂ ਹੋ ਰਿਹਾ ਹੋਵੇ। ਕਿਸੇ ਨੂੰ ਜੋੜਨ ਦਾ ਫਲ ਹੈ, ਤੋੜਨ ਦਾ ਜਿਹੜਾ ਪਾਪ ਹੈ ਉਹ ਬੜਾ ਵੱਡਾ ਪਾਪ ਹੈ, ਉਹ ਲੋਕ ਪਰਲੋਕ ਦੋਵਾਂ ਜਹਾਨਾਂ ਦੇ ਵਿੱਚ ਆਪ ਸੁਰਖਰੂ ਨਹੀਂ ਹੋ ਸਕਦਾ, ਦੋਵੇਂ ਜਹਾਨ ਉਹਦੇ ਵਿਗੜ ਜਾਂਦੇ ਆ ਜਿਹੜਾ ਕਿਸੇ ਨੂੰ ਤੋੜੇ। ਇਸ ਕਰਕੇ ਭਾਈ ਇਹ ਸੁਚੇਤ ਹੋ ਕੇ ਮੈਂ ਕਈ ਦਿਨਾਂ ਤੋਂ ਬੇਨਤੀ ਕਰਨਾ ਚਾਹੁੰਦਾ ਸੀ, ਸੋਚੀ ਜਾਂਦੇ ਸੀ ਵੀ ਚਲੋ ਸ਼ਾਇਦ ਕਿਸੇ ਨੂੰ ਸਮਝ ਪੈ ਜੇ ਪੈ ਜੇ, ਇਹ ਸੁਚੇਤ ਹੋ ਜਾਓ ਅੱਗੇ ਵਾਸਤੇ। ਹਾਂਜੀ ਪੜ੍ਹੋ ਦੁਬਾਰਾ।
ਸ੍ਰੀ ਨਾਨਕ ਸੁਨ ਬਚਨ ਬਖਾਨਾ,
ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਬੋਲੇ,
ਬੈਠੋ ਹਮਰੇ ਟਿਗ ਮਰਦਾਨਾ,
ਮਰਦਾਨਿਆ ਨਾ ਜਾਈ ਇਸ ਜੰਗਲ ਵਿੱਚ, ਸਾਡੇ ਕੋਲ ਇੱਥੇ ਹੀ ਬੈਠਾ ਰਹੀ।
ਇਸ ਬਨ ਕੋ ਨੀ ਕੋ ਨੈ ਲਖੀਏ,
ਇਹ ਜੰਗਲ ਚੰਗਾ ਨਹੀਂ ਜੇ ਕਿਤੇ ਤੂੰ ਸਮਝਦਾ ਹੋਵੇਂ ਵੀ ਬੜੇ ਸੋਹਣੇ ਫਲ ਲੱਗੇ ਆ ਜੰਗਲ 'ਚ, ਇਹ ਜੰਗਲ ਚੰਗਾ ਨਹੀਂ ਹੈ।
ਚਹੁ ਔਰ ਤੇ ਛੂਨੋ ਪਿਖੀਏ,
ਤੂੰ ਵੇਖਿਆ ਨੀ ਇਸ ਜੰਗਲ ਦੀ ਹੈਰਾਨੀ, ਵੇਖ ਕੋਈ ਪਸ਼ੂ ਪੰਛੀ ਦਿਸਦਾ ਇਸ ਜੰਗਲ 'ਚ, ਕੋਈ ਜਾਨਵਰ ਨਜ਼ਰ ਆਉਂਦਾ ਇਸ ਜੰਗਲ ਵਿੱਚ, ਵੇਖ ਚਾਰੇ ਪਾਸੇ ਸੁੰਨਮ ਸੁੰਨ ਪਈ ਹੋਈ ਹੈ,
ਪਸ਼ੂ ਨਾ ਪੰਖੀ ਦੇਤ ਦਿਖਾਈ,
ਨਾ ਕੋਈ ਪਸ਼ੂ ਦਿਸਦਾ ਇੱਥੇ, ਨਾ ਕੋਈ ਪੰਛੀ ਨਜ਼ਰ ਆਉਂਦਾ।
ਜੈ ਮਨੁੱਖ ਕੋ ਖੋਜ ਨਾ ਪਾਈ,
ਜਿੱਥੇ ਕੋਈ ਮਨੁੱਖ ਤਾਂ ਕੀ ਦਿਸਣਾ, ਪਸ਼ੂ ਪੰਛੀ ਵੀ ਨਜ਼ਰ ਨਹੀਂ ਆਉਂਦੇ।
ਤਰ ਧੀਰਜ ਕੋ ਬੈਠ ਸਮੀਪਾ,
ਇਹ ਜੰਗਲ ਜਿੰਨਾ ਸ਼ਾਂਤ ਤੈਨੂੰ ਨਜ਼ਰ ਆਉਂਦਾ ਨਾ, ਓਨਾ ਹੀ ਭਿਆਨਕ ਹੈ ਮਰਦਾਨਿਆਂ। ਇਹ ਜਿੰਨਾ ਸ਼ਾਂਤ ਹੈ ਨਾ, ਇਹਦੇ ਵਿੱਚ ਉਤਨੀ ਜ਼ਿਆਦਾ ਭਿਆਨਕਤਾ ਹੀ ਹੈ। ਇਸ ਕਰਕੇ ਮੇਰੇ ਕੋਲ ਬਹਿ ਕੇ ਰੱਬ ਰੱਬ ਕਰੀ ਚੱਲ, ਕਰਤਾਰ ਦਾ ਭਜਨ ਕਰੀ ਚੱਲ, ਨਾ ਜਾਈ ਕਿਤੇ।
ਪੁਨ ਚੁੱਪ ਪੇ ਬੇਦੀ ਕੁਲ ਦੀਪਾ,
ਇਹ ਕਹਿ ਕੇ ਬੇਦੀਆਂ ਦੀ ਕੁਲ ਦੇ ਦੀਪ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਚੁੱਪ ਕਰ ਗਏ।
ਸੁਨ ਰਿਸ ਜਗੀ ਅਧਿਕ ਮਰਦਾਨੇ,
ਭਾਈ ਮਰਦਾਨਾ ਜੀ ਨੇ ਜਦੋਂ ਸਾਹਿਬ ਦੇ ਬਚਨ ਸੁਣੇ, ਗੁੱਸੇ ਚ ਆ ਗਏ, ਖਿਜ ਗਏ ਭੁੱਖ ਦੇ ਨਾਲ,
ਖਿਜ ਕੇ ਨਿਸ਼ਠੁਰ ਬਚਨ ਬਖਾਨੇ,
ਖਿਜ ਕੇ ਸਤਿਗੁਰੂ ਸੱਚੇ ਪਾਤਸ਼ਾਹ ਨੂੰ ਭਾਈ ਮਰਦਾਨਾ ਜੀ ਨੇ ਕਠੋਰ ਸ਼ਬਦ ਕਹੇ। ਮਹਾਰਾਜ ਜੀ ਆਪ ਹੀ ਘਾਉਂਦੇ ਹੈ, ਭਾਈ ਮਰਦਾਨਾ ਜੀ ਨੂੰ ਜਿਵੇਂ ਪ੍ਰੇਰਨਾ ਸਾਹਿਬ ਨੇ ਉਦਾਂ ਹੀ ਚੱਲਣਾ ਨਾ, ਇਹ ਮਹਾਰਾਜ ਜੀ ਦੀ ਲੀਲਾ ਹੈ। ਕਹਿੰਦੇ ਭਾਈ ਮਰਦਾਨਾ ਜੀ ਨੂੰ ਮਹਾਰਾਜ ਜੀ ਨੇ ਕਲਾ ਵਰਤਾ ਦਿੱਤੀ। ਉਸ ਵੇਲੇ ਭਾਈ ਸਾਹਿਬ ਥੋੜਾ ਜਿਹਾ ਖਿਜ ਕੇ ਕਠੋਰ ਬੋਲੇ,
ਜੈ ਆਹਾਰ ਆਵਤ ਕਰ ਮੇਰੇ,
ਮਹਾਰਾਜ ਜੀ ਤੁਹਾਡਾ ਮੇਰੇ ਨਾਲ ਕੋਈ ਵੈਰ ਹੈ? ਕਹਿੰਦਾ ਮਹਾਰਾਜ ਤੁਹਾਡੀ ਕੋਈ ਮੇਰੇ ਨਾਲ ਦੁਸ਼ਮਣੀ ਹੈ? ਜਿੱਥੇ ਕਿਤੇ ਮੇਰੇ ਹੱਥ ਚ ਭੋਜਨ ਆਉਂਦਾ,
ਪਰ ਜੈ ਤੈਨ ਜਾਨ ਨਾ ਨੇੜੇ,
ਮਹਾਰਾਜ ਉੱਥੇ ਤੁਸੀਂ ਵਰਜ ਦਿੰਦੇ ਹੋ, ਜਾਣ ਨਹੀਂ ਦਿੰਦੇ, ਨੇੜੇ ਆ ਫਲ ਲੱਗੇ ਨੇ ਸਾਹਮਣੇ, ਤੋੜ ਕੇ ਲਿਆਉਣੇ, ਇੱਥੇ ਕੀ ਭਿਆਨਕ ਹੋਣਾ। ਇਹ ਫਲ ਲੱਗੇ ਨੇ ਮਹਾਰਾਜ, ਤੋੜ ਕੇ ਲੈ ਆਵਾਂਗਾ। ਸਤਿਗੁਰੂ ਜੀ ਨੂੰ ਪਤਾ ਸੀ ਵੀ ਮਰਦਾਨਾ ਫਲ ਤੋੜਦਾ, ਜਦੋਂ ਫਲਦਾਰ ਬਹੁਤੇ ਦਰਖਤ ਲੱਗੇ ਹੋਣ ਨਾ, ਬੰਦਾ ਇੱਕ ਦਰਖਤ ਤੋਂ ਦੂਜੇ, ਦੂਜੇ ਤੋਂ ਉਹਦੇ 'ਤੇ ਵਧੀਆ ਨੇ, ਉਹਦੇ 'ਤੇ ਵਧੀਆ ਨੇ, ਅੱਗੇ ਤੱਕ ਲੰਘ ਜਾਂਦਾ। ਮਹਾਰਾਜ ਜੀ ਤਾਂ ਵਰਜਦੇ ਸੀ ਵੀ ਇਹਨੇ ਅੱਗੇ ਤਾਂ ਹੀ ਚੱਲਿਆ ਜਾਣਾ। ਭਾਈ ਮਰਦਾਨਾ ਜੀ ਕਹਿੰਦੇ ਮਹਾਰਾਜ ਜਿੱਥੇ ਭੋਜਨ ਹੱਥ ਲੱਗਦਾ ਮੈਨੂੰ, ਉੱਥੋਂ ਵੀ ਤੁਸੀਂ ਵਰਜਦੇ ਹੋ, ਰੋਕਦੇ ਹੋ।
ਮਨੋ ਬੈਰ ਕਰ ਮਾਰਤ ਮੋਈ,
ਜਾਪਦਾ ਮੇਰੇ ਨਾਲ ਤੁਸੀਂ ਦੁਸ਼ਮਣੀ ਕਰਕੇ ਤੇ ਮੈਨੂੰ ਮਾਰਨਾ ਚਾਹੁੰਦੇ ਹੋ ਭੁੱਖ ਨਾਲ, ਵੀ ਮੈਂ ਭੁੱਖ ਨਾਲ ਮਰ ਜਾਵਾਂ, ਇਹ ਵੈਰ ਤੁਸੀਂ ਮੇਰੇ ਨਾਲ ਕਰਦੇ ਹੋ।
ਕਿਉਂ ਜੀਵਨ ਜਗ ਮੈਂ ਅਬ ਹੋਈ,
ਤੇ ਜੇ ਖਾਣ ਨੂੰ ਮਿਲੇਗਾ ਹੀ ਨਹੀਂ ਤੇ ਕਿਵੇਂ ਮੇਰਾ ਜੀਵਨ ਹੋਵੇਗਾ ਜਗਤ ਵਿੱਚ।
ਕਹਾ ਖੁਦਾ ਏ ਮੁਝੇ ਮ੍ਰਿਤ ਦੀਨੀ,
ਕਹਿੰਦੇ ਹੇ ਰੱਬਾ, ਹੇ ਖੁਦਾ, ਕਿੱਥੇ ਲਿਆ ਕੇ ਮਾਰਨ ਲੱਗਾ, ਕਿਹੋ ਜਿਹਾ ਜੰਗਲ ਹੈ, ਕਿੱਥੇ ਲਿਆ ਕੇ ਮਾਰਨ ਲੱਗਾ ਮੈਨੂੰ।
ਰਹੇ ਦੇ ਜੈ ਖਪਨ ਬਹੀਨੀ,
ਇੱਥੇ ਤਾਂ ਖੱਪਣ ਵੀ ਨਹੀਂ ਮਿਲਣਾ ਉੱਤੇ ਸਰੀਰ ਨੂੰ, ਮੇਰੀ ਦੇਹ ਨੂੰ ਇੱਥੇ ਖੱਪਣ ਤੱਕ ਵੀ ਨਸੀਬ ਨਹੀਂ ਹੋਣਾ ਜਿੱਥੇ ਲਿਆਂਦਾ।
ਨਹੀਂ ਗੋਰ ਮੇਰੀ ਕਿਨ ਕਰਨੀ,
ਇੱਥੇ ਨਹੀਂ ਮੇਰੀ ਕਿਸੇ ਗੋਰ ਮੜੀ ਕਬਰ ਬਣਾਉਣੀ।
ਯੋਂ ਹੀ ਪਰਿਓ ਰਹੋ ਗੋ ਧਰਨੀ,
ਇੱਥੇ ਹੀ ਪਿਆ ਰਹਿ ਜਾਣਾ ਧਰਤੀ ਤੇ ਇਹਨਾਂ ਨੇ ਛੱਡ ਕੇ ਟੁਰ ਜਾਣਾ ਦੋਵਾਂ ਜਣਿਆਂ ਨੇ, ਮੈਂ ਇੱਥੇ ਹੀ ਪਿਆ ਰਹਿ ਜਾਣਾ, ਇਹ ਸਰੀਰ ਇੱਥੇ ਹੀ ਗਲ ਗੁਲ ਜਾਣਾ।
ਹੋ ਤੋ ਡੂਮ ਕਰਤ ਗੁਜਰਾਨਾ,
ਮੈਂ ਚੰਗਾ ਭਲਾ ਮਰਾਸ਼ੀ ਸੀ ਬੇਦੀਆਂ ਦਾ, ਚੰਗੀ ਵਧੀਆ ਗੁਜਰਾਨ ਕਰਦਾ ਸੀ, ਚੰਗਾ ਖਾਣਾ, ਚੰਗਾ ਹੰਡਾਉਣਾ, ਵਧੀਆ ਚੁਕੰਗਾ ਗੁਜ਼ਾਰਾ ਚੱਲਦਾ ਸੀ।
ਮੰਗ ਮੰਗ ਆਪਣੇ ਜਜਮਾਨਾ,
ਆਪਣੇ ਜਜਮਾਨਾਂ ਦੇ ਕੋਲੋਂ ਮੰਗ ਮੰਗ ਕੇ ਲੈ ਆਉਂਦਾ ਸੀ।
ਬੈਠਿਓ ਸਦਨ ਸਭੇ ਸੁਖ ਪਾਵਤ,
ਔਰ ਘਰ ਬੈਠਾ ਸਾਰੇ ਸੁਖ ਪਾਉਂਦਾ ਸੀ, ਜੋ ਚਾਹੀਦਾ ਹੁੰਦਾ ਸੀ ਆ ਜਾਂਦਾ ਸੀ।
ਨਿਜ ਪਰਿਵਾਰ ਮਿਲਿਓ ਹਰ ਖਾਵਤ,
ਆਪਣੇ ਟੱਬਰ ਨਾਲ, ਜੀਆਂ ਨਾਲ, ਬੱਚਿਆਂ ਨਾਲ, ਪਰਿਵਾਰ ਨਾਲ ਮਿਲ ਬੈਠਾ ਸੀ।
ਉਜਰਿਓ ਹੁਤੋ ਆਪ ਇਹ ਕਰਤੇ,
ਗੁਰੂ ਨਾਨਕ ਸਾਹਿਬ ਨੂੰ ਤਾਂ ਲੋਕ ਪਹਿਲਾਂ ਹੀ ਇਹਨਾਂ ਨੂੰ ਉਜੜਿਆ ਕਹਿੰਦੇ ਵੀ ਇਹ ਤਾਂ ਉਜੜੇ ਹੋਏ ਨੇ, ਇਹ ਤਾਂ ਆਪ ਤਾਂ ਉਜੜੇ ਹੀ ਹੋਏ ਸਨ।
ਮੁਝੇ ਉਜਾਰੇ ਉਹ ਗੁਜਰ ਸੁਕਰਤੇ,
ਮੈਂ ਚੰਗਾ ਭਲਾ ਗੁਜ਼ਾਰਾ ਕਰਦਾ ਸੀ, ਮੈਨੂੰ ਵੀ ਨਾਲ ਉਜਾੜ ਦਿੱਤਾ। ਮਹਾਰਾਜ ਜੀ ਭਲੇ ਬੰਦਿਆਂ ਨੂੰ ਕਹਿੰਦੇ ਜਾ ਉਜੜ ਜਾਓ, ਕਿਉਂ ਕਹਿੰਦੇ ਵੀ ਜਾ ਕੇ ਹੋਰਾਂ ਦਾ ਭਲਾ ਕਰੋ, ਮਾੜਿਆਂ ਨੂੰ ਕਹਿੰਦੇ ਵਸਦੇ ਰਹੋ ਇੰਨੇ ਨਰਕ ਦੇ ਵਿੱਚ, ਆ ਥੋੜੀ ਜਿਹੀ ਜਗ੍ਹਾ ਜੋ ਤੁਸੀਂ ਬਾਹਰ ਜਾਓ ਹੀ ਨਾ, ਆਪਣੀਆਂ ਬਦ ਫੈਲੀਆਂ ਹੋਰ ਪਾਸੇ ਨਾ ਫੈਲਾਓ। ਭਾਈ ਮਰਦਾਨਾ ਜੀ ਕਹਿੰਦੇ ਮਹਾਰਾਜ, ਖੁਦਾ ਨੂੰ ਕਹਿੰਦੇ ਖੁਦਾ ਇਹ ਤਾਂ ਆਪ ਤਾਂ ਉਜੜੇ ਹੀ ਹੋਏ ਸੀ, ਮੈਨੂੰ ਵੀ ਚੰਗਾ ਭਲਾ ਵਸਦੇ ਰਸਦੇ ਨੂੰ ਉਜਾੜ ਕੇ ਲੈ ਆਏ ਨੇ ਨਾਲ।
ਨਿਕਟ ਬਿਟਪ ਕੇ ਫਲ ਮੇਰੇ,
ਆ ਨਾਲ ਦਰਖਤਾਂ ਦੇ ਉੱਤੇ ਫਲ ਲੱਗੇ ਹੋਏ ਨੇ।
ਤ੍ਰਿਪਤੋਂ ਇਨ ਕੋ ਖਾਏ ਕਨੇਰੇ,
ਖਾ ਕੇ ਮੈਂ ਚੰਗੀ ਤਰ੍ਹਾਂ ਰੱਜ ਸਕਦਾ, ਤ੍ਰਿਪਤ ਹੋ ਸਕਦਾ।
ਇਹ ਰਜਾਏ ਮੁਝ ਦੇਤ ਨ ਕੈਸੇ,
ਆ ਫਲ ਖਾਣ ਨੂੰ ਵੀ ਆਗਿਆ ਨਹੀਂ ਦਿੰਦੇ ਮੈਨੂੰ, ਇੱਥੇ ਵੀ ਜਾਣ ਤੋਂ ਰੋਕਦੇ ਨੇ।
ਜਾਨਤ ਛੁਦਾ ਆਪਣੀ
ਇਹ
ਜੈਸੇ।
ਆਪਣੇ ਵਰਗੀ ਛੁਦਾ ਸਮਝਦੇ ਐ, ਇਹਨਾਂ ਨੂੰ ਤਾਂ ਲੱਗਦੀ ਨਹੀਂ ਭੁੱਖ, ਤੇ ਮੈਨੂੰ ਵੀ ਆਪਣੇ ਵਰਗਾ ਸਮਝਦੇ ਹਨ।
ਹੋ ਨਾ ਸਕੋ ਸਹਿ ਭੂਖ ਕਨੇਰੀ।
ਮਹਾਰਾਜ, ਮੇਰੇ ਕੋਲੋਂ ਨਹੀਂ ਸਹੀ ਜਾਂਦੀ ਇਹ ਭੁੱਖ, ਬੜੀ ਬਰਦਾਸ਼ਤ ਨਹੀਂ ਹੁੰਦੀ।
ਇਨ ਕੋ ਹਸੀ ਸੁਹਾਵਤ ਮੇਰੀ।
ਮੇਰੀ ਜਾਨ ਨਿਕਲਦੀ ਹੈ ਤੇ ਹਾਸਾ ਕਰਦੇ ਆ ਮੇਰੇ ਨਾਲ, ਇਹ ਮਖੌਲ ਕਰਦੇ, ਇਹਨਾਂ ਦਾ ਹਾਸਾ ਬਣਿਆ ਹੋਇਆ।
ਪਯੋ ਛੁਦਾ ਤੁਰ ਜਾਨਤ ਨਾਈ।
ਇਹ ਨਹੀਂ ਜਾਣਦੇ ਵੀ ਮੈਂ ਕਿੱਡਾ ਡਾਢਾ ਭੁੱਖਾ ਹਾਂ।
ਫਲ ਨਾ ਖਾਨ ਦੇਵਤ ਬਰ ਜਾਹੀ।
ਔਰ ਮੈਨੂੰ ਫਲ ਨਹੀਂ ਖਾਣ ਦਿੰਦੇ, ਵਰਜਦੇ ਹਨ, ਰੋਕਦੇ ਹਨ।
ਅਸ ਪ੍ਰਕਾਰ ਖਿਜ ਕਹੇ ਅਯੋਗੂ।
ਏਦਾਂ ਖਿਜ ਕੇ ਇਹ ਬੋਲ ਭਾਈ ਮਰਦਾਨੇ ਨੇ ਨਾ ਕਹਿਣ ਵਾਲੇ ਬੋਲ ਵੀ ਬੋਲੇ।
ਕਾਨਨ ਗਮਨਿਓ ਬਿਨਾ ਨਿਯੋਗੂ।
ਕਹਿੰਦਾ ਮੈਂ ਚੱਲਿਆ, ਮੈਂ ਨਹੀਂ ਰੁਕਦਾ ਭਾਈ ਮਰਦਾਨਾ ਜੀ, ਬਿਨਾਂ ਸਤਿਗੁਰਾਂ ਤੋਂ ਆਗਿਆ ਲਿਆ ਚਲੇ ਗਏ।
ਖਾਨ ਲੱਗਿਓ ਫਲ ਮਧੁਰੇ ਸੁੰਦਰ।
ਮਿੱਠੇ ਮਿੱਠੇ ਫਲ ਤੋੜਦੇ ਤੋੜਦੇ ਵੀ ਉਹ ਦਰਖਤ ਤੇ ਪਹਿਲਾਂ ਇੱਕ ਤੋਂ ਤੋੜ ਕੇ ਖਾਧਾ, ਫਿਰ ਦੂਜੇ ਤੇ ਤੀਜੇ ਤੇ ਅੱਗੇ ਤੱਕ ਜਾਈ ਜਾਂਦੇ ਜੰਗਲ ਚ, ਤੇ ਵਧੀਆ ਵਧੀਆ ਫਲ ਤੋੜਦਿਆਂ ਤੋੜਦਿਆਂ ਅੱਗੇ ਟੁਰੇ ਜਾਂਦੇ ਨੇ।
ਲਾਲਚ ਲੱਗੇ ਗਏ ਬੋ ਅੰਦਰ।
ਲਾਲਚ ਲੱਗ ਗਿਆ ਫਲਾਂ ਦਾ ਤੇ ਬਹੁਤ ਅੰਦਰ ਤੱਕ ਜੰਗਲ ਚ ਚਲੇ ਗਏ।
ਉਤੋਂ ਦੈ ਤੇ ਇੱਕ ਤੈ ਪੈਕਾਰੀ।
ਉਸ ਜੰਗਲ ਦੇ ਵਿੱਚ ਇੱਕ ਬੜਾ ਪੈਕਾਰੀ ਦੈਂਤ ਸੀ, ਦਾਨਵ ਸੀ,
ਜਿਹਨੇ ਗਜ ਮ੍ਰਿਗ ਕੀਨ ਆਹਾਰੀ।
ਉਹ ਇਤਨਾ ਭਿਆਨਕ ਵਿਕਰਾਲ ਸੀ ਵੀ ਉਹਨੇ ਜੰਗਲ ਦੇ ਪਸ਼ੂ ਪੰਛੀ ਸਭ ਖਾ ਲਏ ਸੀ, ਸਭ ਭੱਖ ਲਏ ਸੀ। ਇਸੇ ਕਰਕੇ ਜੰਗਲ ਵਿੱਚ ਕੋਈ ਪਸ਼ੂ ਪੰਛੀ ਨਜ਼ਰ ਨਹੀਂ ਸੀ ਆਉਂਦਾ।
ਦੋਏ ਸਹੰਸਰ ਕੋਸ ਲਸੋ।
ਕਹਿੰਦੇ ਹਜ਼ਾਰਾਂ ਕੋਹਾਂ ਤੱਕ ਉਹਨੇ ਜੰਗਲ ਉਜਾੜਿਆ ਹੋਇਆ ਸੀ।
ਬਨ ਮੈਂ ਜੀਵਨ ਛਾਡਿਓ ਕੋ।
ਉਹਨੇ ਕੋਈ ਜੰਗਲ ਦਾ ਜਾਨਵਰ ਪਸ਼ੂ ਪੰਛੀ ਛੱਡਿਆ ਹੀ ਨਹੀਂ ਸੀ।
ਗਿਰ ਸਮਾਨ ਜੈ ਦੇਹ ਕਰਾਲਾ।
ਉਹਦੀ ਦੇਹ ਕਿਸੇ ਵੱਡੇ ਪਹਾੜ ਤੋਂ ਘੱਟ ਨਹੀਂ ਸੀ, ਪਹਾੜ ਜਿੱਡਾ ਉਹਦਾ ਸਰੀਰ ਸੀ।
ਉਬੈ ਕੋਸ ਲੋ ਬਾਹੂ ਵਿਸਾਲਾ।
ਉਬੈ ਕੋਸ ਯਾਨੀ ਕਿ ਦੋ ਦੋ ਕੋਹ ਲੰਮੀਆਂ ਤਾਂ ਉਹਦੀਆਂ ਬਾਹਾਂ ਨੇ। ਖਾਲਸਾ ਜੀ, ਗੁਪਤ ਮੰਡਲ ਵਿੱਚ ਜਿੱਥੇ ਸਾਡੀ ਗਮਿਅਤਾ ਨਹੀਂ ਉੱਥੇ ਮੇਰੇ ਸਾਹਿਬ ਦੀ ਗਮਿਅਤਾ ਹੈ। ਤੇ ਗੁਪਤ ਮੰਡਲ ਦੇ ਵਰਤਾਰੇ ਵਿੱਚ ਬਹੁਤ ਕੁਝ ਵਰਤਦਾ, ਜਿਹਨੂੰ ਸੂਖਮ ਸ੍ਰਿਸ਼ਟੀ ਕਹਿੰਦੇ ਨੇ। ਸਥੂਲ ਸ੍ਰਿਸ਼ਟੀ ਸਾਨੂੰ ਦਿਸਦੀ ਸੁਣਦੀ ਭਾਸਦੀ ਹੈ, ਸੂਖਮ ਦ੍ਰਿਸ਼ਟੀ ਮਹਾਂਪੁਰਸ਼ ਵੇਖ ਲੈਂਦੇ ਆ ਸ੍ਰਿਸ਼ਟੀ ਸੂਖਮ ਦ੍ਰਿਸ਼ਟੀ ਨਾਲ। ਉਹ ਸੂਖਮ ਦ੍ਰਿਸ਼ਟੀ ਦੇ ਵਿੱਚ ਵਰਤਣ ਵਾਲੀ ਸ੍ਰਿਸ਼ਟੀ ਵਿੱਚ ਖੇਡ ਸੀ, ਇਸ ਕਰਕੇ ਕਈ ਸ਼ੰਕਾ ਕਰਦੇ ਆ, ਉਹਨਾਂ ਨੂੰ ਸਮਝ ਨਹੀਂ ਪੈਂਦੀ। ਉਹ ਦਾਨਵ ਕਹਿੰਦੇ ਇਤਨਾ ਵਿਕਰਾਲ ਤੇ ਭਿਆਨਕ ਹੈ ਵੀ ਦੋ ਦੋ ਕੋਹ ਲੰਮੀਆਂ ਤਾਂ ਉਹਦੀਆਂ ਬਾਹਾਂ ਹਨ।
ਸਿਰ ਪਰ ਸ਼ਿੰਗ ਖਜੂਰ ਸਮਾਨਾ।
ਉਹਦੇ ਸਿਰ ਤੇ ਲੰਮਾ ਸਿੰਘ ਜਿਵੇਂ ਕੋਈ ਖਜੂਰ ਹੋਵੇ।
ਗਿਰ ਕੰਦਰ ਸੀ ਨਾਸ ਪ੍ਰਮਾਨਾ।
ਪਹਾੜ ਦੀਆਂ ਜਿਹੜੀਆਂ ਕੰਦਰਾਵਾਂ ਹੁੰਦੀਆਂ ਗੁਫਾਵਾਂ, ਉਹਦੇ ਵਰਗੀਆਂ ਉਹਦੀਆਂ ਨੱਕਾਂ ਹਨ।
ਚਟਤ ਓਸ਼ਟ ਛੁਦਾ ਮਹਾਨਾ।
ਭੁੱਖ ਲੱਗੀ ਹੋਈ ਉਹਨੂੰ ਤੇ ਆਪਣੇ ਬੁੱਲ ਚਟਦਾ ਜੀਭ ਨਾਲ।
ਤੈਨੇ ਦੇਖਾ ਜਬ ਮਰਦਾਨਾ।
ਉਹਦੀ ਨਿਗਾਹ ਭਾਈ ਮਰਦਾਨੇ ਤੇ ਪੈ ਗਈ ਵੀ ਇਹ ਕੌਣ ਇੱਥੇ ਫਿਰਦਾ ਫਲ ਤੋੜਦਾ।
ਤੂਰਨ ਗਹਿ ਕਰ ਤਬ ਨਿਜ ਪਾਨਾ।
ਉਹਨੇ ਝੱਟ ਭਾਈ ਮਰਦਾਨੇ ਨੂੰ ਹੱਥ 'ਚ ਪਕੜਿਆ।
ਮੁਖ ਮੈਂ ਖਾਵਾ ਕੋਰ ਸਮਾਨਾ।
ਜਿਵੇਂ ਕੋਈ ਗ੍ਰਾਈ ਨਹੀਂ ਪਾਈ ਦੀ, ਮੂੰਹ ਵਿੱਚ ਏਦਾਂ ਆਪਣੇ ਮੂੰਹ 'ਚ ਪਾ ਲਿਆ।
ਪਯੋ ਤਰਸ ਮੁਖ ਬੋਲ ਨਾ ਆਇਓ।
ਭਾਈ ਮਰਦਾਨਾ ਜੀ ਤਰਸਤ ਹੋਏ, ਡਰ ਕੇ ਸਹਿਮ ਗਏ, ਕੁਝ ਨਹੀਂ ਬੋਲਿਆ ਗਿਆ।
ਸ਼੍ਰੀ ਨਾਨਕ ਮਨ ਮਾਏ ਤੇ ਆਇਓ।
ਬਸ ਹੁਣ ਫਿਰ ਸਤਿਗੁਰੂ ਚੇਤੇ ਆਏ, ਧੰਨ ਗੁਰੂ ਨਾਨਕ ਸਾਹਿਬ ਨੂੰ ਧਿਆਇਆ।
ਕਰੀਏ ਰੱਛਾ ਸ਼੍ਰੀ ਗੁਰ ਪੂਰਨ।
ਦੁਖ ਦਾਰੂ ਸੁਖ ਰੋਗ ਭਇਆ। ਇੱਥੇ ਸਮਝ ਆਉਂਦੀ ਨਾ ਪੰਕਤੀ ਦੀ, ਜਦੋਂ ਸੁਖ ਰੋਗ ਬਣ ਜਾਏ ਉਦੋਂ ਦੁੱਖ ਦਾਰੂ ਬਣ ਕੇ ਬੌੜਦਾ। ਦੁੱਖ ਵਿੱਚ ਦਾਰੂ ਕਿਹੜਾ? ਦੁੱਖ ਵਿੱਚ ਦਾਰੂ ਹੈ ਜੋ ਭਾਈ ਮਰਦਾਨੇ ਨੇ ਗੁਰੂ ਨਾਨਕ ਸਾਹਿਬ ਨੂੰ ਧਿਆਇਆ, ਇਹ ਦਾਰੂ ਹੈ। ਦੁੱਖ ਦਾਰੂ ਨਹੀਂ, ਦੁੱਖ ਵਿੱਚ ਦਾਰੂ ਹੈ ਕਿ ਉਸ ਦੁੱਖ ਦੀ ਨਿਰਵਿਰਤੀ ਲਈ ਆਪਣੇ ਮਾਲਕ ਦੀ ਆਰਾਧਨਾ ਕਰਨੀ, ਇਹ ਦਾਰੂ ਹੈ। ਉਰੇ ਦਾਰੂ ਦੀ ਲੋੜ ਉਦੋਂ ਪੈਂਦੀ ਹੈ ਜਦੋਂ ਸੁੱਖ ਰੋਗ ਬਣ ਜਾਏ, ਸੁੱਖ ਬਿਮਾਰੀ ਬਣ। ਮਹਾਰਾਜ ਗੁਰੂ ਨਾਨਕ ਸਾਹਿਬ ਨੂੰ ਧਿਆਇਆ ਜਦੋਂ ਦੁੱਖ ਆਇਆ। ਪਹਿਲਾਂ ਫਲ ਖਾਂਦਿਆਂ ਨੂੰ ਕੋਈ ਚੇਤੇ ਨਹੀਂ ਆਇਆ, ਸੋਚਦੇ ਸੁੰਝੇ ਰੋਕੀ ਜਾਂਦੇ ਸੀ। ਜਦੋਂ ਫੜ ਕੇ ਮੂੰਹ 'ਚ ਪਾਇਆ ਨਾ ਦਾਨਵ ਨੇ, ਮਹਾਰਾਜ ਗੁਰੂ ਨਾਨਕ ਸਾਹਿਬ ਨੂੰ ਧਿਆਇਆ।
ਕਿਉਂ ਗਜ ਰਾਜ ਉਦਾਰਿਓ ਤੂਰਨ।
ਮਹਾਰਾਜ ਬਚਾਓ, ਜਿਵੇਂ ਉਸ ਹਾਥੀ ਨੂੰ ਬਚਾਇਆ ਸੀ, ਗਜ ਗ੍ਰਹਿ ਤੇ ਛੂਟਾ। ਜਿਵੇਂ ਉਹਨੂੰ ਬਚਾਇਆ ਸੀ ਮਹਾਰਾਜ ਉਦਾਂ ਬਚਾਓ।
ਹੇ ਪ੍ਰਭ ਮੈਂ ਅਜਾਨ ਮਤ ਮੂਡਾ,
ਹੇ ਪ੍ਰਭੂ ਮੈਂ ਅਣਜਾਣ ਹਾਂ, ਮੂਰਖ ਮਤ ਵਾਲਾ ਹਾਂ।
ਕਹਿ ਕੁਬਚਨਾ ਮੋਏ ਅਰੂਡਾ,
ਮੋਹ ਚ ਸਵਾਰ ਹੋ ਕੇ ਟੱਬਰ ਦੇ ਮੈਂ ਤੁਹਾਨੂੰ ਕੁਬਚਨ ਕਹਿ ਬੈਠਾ।
ਬਿਰਧ ਸੰਭਾਰੋ ਆਪਣ ਕਿਰਪਾਲਾ,
ਹੇ ਕਿਰਪਾਲੂ ਸਾਹਿਬ ਆਪਣਾ ਬਿਰਧ ਸੰਭਾਲ ਲਵੋ।
ਮੁਝੇ ਮੁਚਾਵੋ ਦੈਂਤ ਬਿਸਾਲਾ,
ਮਹਾਰਾਜ ਇਸ ਭਿਆਨਕ ਦਾਨਵ ਤੋਂ ਦੈਂਤ ਤੋਂ ਮੈਨੂੰ ਬਚਾ ਲਵੋ।
ਕਹੇ ਕੁਬੈਨ ਨੌਰ ਮੈਂ ਧਰੀਏ,
ਮਹਾਰਾਜ ਜਿਹੜੇ ਆ ਖੋਟੇ ਬੈਨ ਮੈਂ ਤੁਹਾਨੂੰ ਕਹੇ ਨੇ, ਇਹਨਾਂ ਨੂੰ ਹਿਰਦੇ ਚ ਨਾ ਵਿਚਾਰਿਓ ਮਹਾਰਾਜ, ਇਹ ਗੱਲਾਂ ਨਾ ਚੇਤੇ ਕਰਿਓ ਜਿਹੜੀਆਂ ਮੈਂ ਕਹਿ ਕੇ ਆਇਆ ਤੁਹਾਨੂੰ।
ਦੀਨ ਬੰਧੂ ਨਿਜ ਨਾਮ ਵਿਚਾਰੀਏ,
ਮਹਾਰਾਜ ਤੁਸੀਂ ਦੀਨਾ ਬੰਧੂ ਹੋ, ਆਪਣੇ ਇਸ ਨਾਮ ਦੀ ਵਿਚਾਰ ਕਰੋ। ਦੀਨਾ ਬੰਧੂ ਜੀ ਆਪਣੇ ਨਾਮ ਦੀ ਵਿਚਾਰ ਕਰੋ।
ਸੰਗ ਲੀਏ ਕੀ ਰਾਖੋ ਲਾਜਾ, ਤੁਮ ਹੋ ਤੀਨ ਲੋਕ ਸਿਰ ਤਾਜਾ।
ਮਹਾਰਾਜ ਅੱਗੇ ਤੁਸੀਂ ਕਹਿੰਦੇ ਹੁੰਦੇ ਹੋ ਸੰਗ ਲਏ ਕਿ ਹਮਕੋ ਲਾਜਾ, ਅੱਜ ਮੈਂ ਕਹਿੰਦਾ ਆਪਣੇ ਨਾਲ ਲੈ ਕੇ ਆਇਓ, ਮੇਰੀ ਲਾਜ ਰੱਖ ਲਓ। ਇਹ ਤਿੰਨਾਂ ਲੋਕਾਂ ਦੇ ਸਰਤਾਜ, ਸੰਸਾਰ ਦੇ ਸਵਾਮੀ, ਜਗਤ ਦੇ ਮਾਲਕ, ਤੁਮ ਹੋ ਸਭ ਰਾਜਨ ਕੇ ਰਾਜਾ। ਮਹਾਰਾਜ ਤਰਸ ਕਰਕੇ ਦਇਆ ਕਰਕੇ ਮੇਰੀ ਲਾਜ ਰੱਖ ਲਓ।
ਸਰਬ ਬਿਰਤੰਤ ਜਾਨ ਗੁਰ ਲੀਨੋ,
ਜਾਣੀ ਜਾਣ ਸਵਾਮੀ ਜਾਣਦੇ ਸਨ ਇਹ ਹੋਣਾ, ਤਦੇ ਮਰਦਾਨੇ ਨੂੰ ਭੇਜਿਆ ਪ੍ਰੇਰ ਕੇ, ਪਾਤਸ਼ਾਹ ਜਾਣਦੇ ਸਨ, ਜਾਣੀ ਜਾਣ ਜਾਣ ਗਏ।
ਦੈਂਤ ਰਦਨ ਤੇ ਰਾਖਨ ਕੀਨੋ,
ਗੁਰਦੇਵ ਨੇ ਰਾਖਸ਼ ਦੇ ਦੰਦਾਂ ਦੇ ਵਿੱਚ ਭਾਈ ਮਰਦਾਨੇ ਨੂੰ ਬਚਾ ਲਿਆ, ਦੰਦਾਂ ਵਿੱਚ ਰੱਖ ਲਿਆ, ਨਹੀਂ ਤਾਂ ਦੰਦ ਉਹਦੇ ਇੰਨੇ ਭਿਆਨਕ, ਤਬੂਤਾ ਹੀ ਪਾ ਲਿਆ ਸੀ ਮੁੱਖ ਵਿੱਚ, ਏਡਾ ਵੱਡਾ ਆਕਾਰ ਸੀ ਉਹਦਾ। ਤੇ ਦੰਤ ਜੀਭ ਜਿਮ ਰੱਖਹੀ ਦੁਸ਼ਟ ਅਰਿਸ਼ਟ ਸੰਹਾਰ, ਜਿਸਨੋ ਸਾਜਨ ਰਾਖਸੀ ਦੁਸ਼ਮਨ ਕਵਨ ਵਿਚਾਰ। ਦੰਤ ਜੀਭ ਜਿਮ ਰਾਖ ਹੈ ਦੁਸ਼ਟ ਅਰਿਸ਼ਟ ਸੰਹਾਰ। ਕਲਗੀਧਰ ਦੇ ਬਚਨ ਕਹਿੰਦੇ ਜਿਹਨੂੰ ਸੱਜਣ ਨੇ ਰੱਖਣਾ ਹੋਵੇ ਨਾ ਸਵਾਮੀ ਨੇ, ਕੀ ਤਾਕਤ ਹੈ ਦੁਸ਼ਮਣ ਦੀ ਵੀ ਉਹਨੂੰ ਮਾਰ ਸਕੇ? ਕਿਵੇਂ ਬਚਾਉਂਦਾ? ਜਿਵੇਂ 32 ਦੰਦਾਂ ਦੇ ਵਿੱਚ ਕੋਮਲ ਜੀ ਜੀਭ ਪਰਮੇਸ਼ਰ ਨੇ ਰੱਖੀ ਹੋਈ। ਕਿਤੇ ਮਾੜੀ ਮੋਟੀ ਦੰਦ ਥੱਲੇ ਆ ਜਾਏ ਜੀਭ, ਕੀ ਹਾਲਤ ਹੁੰਦੀ ਹੈ? ਤੇ 24 ਘੰਟੇ ਇਹਨਾਂ ਦੰਦਾਂ ਦੇ ਵਿੱਚ ਪਰਮੇਸ਼ਰ ਨੇ ਜੀਭ ਨੂੰ ਰੱਖਿਆ ਨਾ ਸੁਰੱਖਿਅਤ। ਏਦਾਂ ਵਾਹਿਗੁਰੂ ਆਪਣੇ ਸੇਵਕਾਂ ਨੂੰ ਰੱਖ ਲੈਂਦਾ। ਭਾਈ ਮਰਦਾਨਾ ਜੀ ਨੂੰ ਉਸ ਦਾਨਵ ਦੇ ਦੰਦਾਂ ਤੋਂ ਮਹਾਰਾਜ ਜੀ ਨੇ ਬਚਾ ਲਿਆ।
ਗਇਓ ਉਧਰ ਮੈਂ ਬਨਾ ਬਨਾਇਓ,
ਪੂਰਾ ਸਾਬਤ ਸਰੀਰ ਉਸ ਦੇ ਪੇਟ ਵਿੱਚ ਚਲਾ ਗਿਆ, ਜਿਵੇਂ ਕੋਈ ਦਾਣਾ ਨਹੀਂ ਮੁੱਖ ਵਿੱਚ ਪਾ ਕੇ ਸਿੱਧਾ ਨਿਗਲ ਲਈਦਾ ਅੰਦਰ, ਏਦਾਂ ਭਾਈ ਮਰਦਾਨਾ ਜੀ ਬਣੇ ਬਣਾਏ ਸਾਰਾ ਸਰੀਰ ਉਹਨਾਂ ਦਾ ਅੰਦਰ ਚਲਾ ਗਿਆ।
ਦੁਸ਼ਟ ਰਦਨ ਕੋ ਛੂਨ ਨਾ ਪਾਇਓ,
ਉਸ ਦੁਸ਼ਟ ਦਾਨਵ ਦੇ ਦੰਦ ਜਿਹੜੇ ਨੇ ਉਹ ਭਾਈ ਮਰਦਾਨੇ ਨੂੰ ਛੂਣ ਨਹੀਂ ਦਿੱਤੇ ਸਤਿਗੁਰਾਂ ਨੇ।
ਜਿਉ ਨਰ ਕੇ ਘਰ ਦਾਨੋ ਜਾਈ,
ਕਹਿੰਦੇ ਜਿਵੇਂ ਕੋਈ ਛੋਟਾ ਜਿਹਾ ਦਾਣਾ ਹੁੰਦਾ ਹੈ ਉਹ ਮੁੱਖ ਦੇ ਵਿੱਚ ਪਾ ਕੇ ਚੋਲ ਦਾ ਦਾਣਾ ਸਿੱਧਾ ਸਬੂਤਾ ਅੰਦਰ ਚਲਾ ਜਾਏ ਮਨੁੱਖ ਦੇ।
ਗਇਓ ਉਲੰਘ ਤਿਸੀ ਕੀ ਨਿਆਈ,
ਉਸੇ ਤਰ੍ਹਾਂ ਭਾਈ ਮਰਦਾਨਾ ਜੀ ਉਸ ਦਾਨਵ ਦੇ ਪੇਟ 'ਚ ਚਲੇ ਗਏ।
ਪੁਨ ਬੋਲੇ ਮੁਝ ਸੰਗ ਕਿਰਪਾਲਾ,
ਇੱਧਰ ਕਿਰਪਾਲੂ ਸਤਿਗੁਰੂ ਜੀ ਭਾਈ ਬਾਲਾ ਜੀ ਨੂੰ ਕਹਿਣ ਲੱਗੇ,
ਬੈਠਾ ਰਹੋ ਇਹ ਆਠਾਂ ਤੂੰ ਬਾਲਾ,
ਭਾਈ ਬਾਲਿਆ ਤੂੰ ਇੱਥੇ ਬੈਠਾ ਰਹੀ।
ਮਰਦਾਨੇ ਕੋ ਦੈਂਤ ਗਹਾਨਾ,
ਭਾਈ ਮਰਦਾਨੇ ਨੂੰ ਦਾਨਵ ਨੇ ਪਕੜ ਲਿਆ, ਰਾਕਸ਼ ਨੇ ਪਕੜ ਲਿਆ।
ਉਧਰ ਵਿਖੇ ਤਿੰਨ ਲੀਨ ਲੰਘਾਨਾ,
ਉਧਰ ਵਿੱਚ ਨਿਗਲ ਗਿਆ, ਆਪਣੇ ਪੇਟ ਵਿੱਚ ਨਿਗਲ ਗਿਆ।
ਜਾਏ ਛੁਰਾਏ ਅਬ ਤੈ ਤਾਈ,
ਹੁਣ ਜਾ ਕੇ ਉਹਨੂੰ ਛੁੜਾ ਲਿਆਈਏ।
ਕੱਟ ਇੱਕ ਮੈਂ ਤੂੰ ਆਓ ਤਹਾਈ,
ਤੂੰ ਹਾਲੇ ਨਾ ਆਈ, ਘੜੀ ਕ ਬਾਅਦ ਉੱਥੇ ਚੱਲ ਕੇ ਪਹੁੰਚ ਜਾਈ।
ਅਸਕੈ ਮੁਝ ਬੇਦੀ ਕੁਲ ਦੀਪਾ,
ਇਹ ਤਾਂ ਭਾਈ ਬਾਲਾ ਜੀ ਕਹਿੰਦੇ ਮੈਨੂੰ ਕਹਿ ਕੇ ਬੇਦੀਆਂ ਦੀ ਕੁਲ ਦੇ ਦੀਪ ਸਤਿਗੁਰੂ।
ਗਮਨੇ ਰਾਖ ਸ਼ਕੇਰ ਸਮੀਪਾ,
ਉਸ ਰਾਕਸ਼ ਦੇ ਨੇੜੇ ਚਲੇ ਗਏ।
ਦਾਸ ਬਚਾਵਨ ਇਤ ਗੁਰ ਪੂਰਨ,
ਜੋ ਆਪਣੇ ਦਾਸਾਂ ਨੂੰ ਬਚਾਉਣ ਵਾਲੇ ਸਵਾਮੀ ਹਨ ਗਰੀਬ ਨਵਾਜ।
ਗਈ ਦਿਖਾਈ ਦੈਂਤੇ ਤੂਰਨ,
ਜਾ ਕੇ ਉਸ ਦਾਨਵ ਨੂੰ ਆਪਣੇ ਦਰਸ਼ਨ ਦਿੱਤੇ।
ਸ਼੍ਰੀ ਨਾਨਕ ਗੈ ਲੀਨੋ ਤਾਈ,
ਉਸ ਦਾਨਵ ਨੇ ਧੰਨ ਗੁਰੂ ਨਾਨਕ ਸਾਹਿਬ ਜੀ ਨੂੰ ਵੀ ਪਕੜ ਲਿਆ।
ਕਰ ਉਚਾਏ ਪਾਏ ਮੁਖ ਮਾਈ,
ਚੁੱਕ ਕੇ ਸਤਿਗੁਰਾਂ ਨੂੰ ਵੀ ਭਾਈ ਮਰਦਾਨ ਖਜ਼ਾਨੇ ਵਾਂਗੂ ਆਪਣੇ ਮੁਖ ਚ ਪਾ ਲਿਆ।
ਉਧਰ ਵਿਖੇ ਪਹੁੰਚੇ ਗੁਰ ਜਬਈ,
ਜਿੱਥੇ ਭਾਈ ਮਰਦਾਨਾ ਜੀ ਰਜੋਈਆਂ ਕਰ ਰਹੇ ਉੱਥੇ ਮੇਰੇ ਸਾਹਿਬ ਜੀ ਪਹੁੰਚ ਗਏ। ਜਿੱਥੇ ਹਰ ਆਰਾਧਿਆ ਤਿੱਥੇ ਹਰ ਮਿਤ ਸਹਾਈ। ਸੰਸਾਰ ਦੇ ਕਿਸੇ ਕੋਨੇ ਚ ਸਾਹਿਬ ਦੇ ਸੇਵਕ ਸਾਹਿਬ ਨੂੰ ਧਿਆਉਣ ਉੱਥੇ ਹੀ ਹਾਜ਼ਰ ਹੋ ਜਾਂਦੇ ਹਨ।
ਮਿਲਤ ਪਇਓ ਮਰਦਾਨਾ ਤਬਈ,
ਭਾਈ ਮਰਦਾਨਾ ਜੀ ਅੱਗੋਂ ਸਾਹਿਬ ਨੂੰ ਮਿਲੇ।
ਕਹੇ ਬਚਨ ਤੈ ਧੀਰਜ ਦੀਨੀ,
ਪਾਤਸ਼ਾਹ ਨੇ ਸਿਰ ਤੇ ਹੱਥ ਧਰ ਕੇ ਭਾਈ ਮਰਦਾਨਾ ਜੀ ਨੂੰ ਧੀਰਜ ਦਿੱਤਾ।
ਹੁਣ ਨਿਜ ਦੇਹ ਬਧਾਵਨ ਕੀਨੀ,
ਗੁਰਦੇਵ ਨੇ ਆਪਣੀ ਕਾਇਆ ਨੂੰ ਵਿਸ਼ਾਲ ਕਰਨਾ ਸ਼ੁਰੂ ਕੀਤਾ। ਖਾਲਸਾ ਜੀ
ਦੁਵੈ ਕੋਸਨ ਲੋ ਦੈਂਤ ਉਤੰਗਾ,
ਜਿਹੜਾ ਉਹ ਦਾਨਵ ਸੀ ਦੋ ਕੋਹ ਤੱਕ ਉੱਚਾ ਸੀ ਓਨਾ ਹੀ ਉੱਚਾ ਸਰੀਰ ਸਤਿਗੁਰਾਂ ਨੇ ਕਰ ਲਿਆ।
ਤਿਤਨੋ ਕੀਓ ਪ੍ਰਭੂ ਨਿਜ ਅੰਗਾ,
ਪ੍ਰਭੂ ਨੇ ਆਪਣੇ ਸਰੀਰ ਦੇ ਅੰਗ ਵੀ ਇਤਨੇ ਉੱਚੇ ਕਰ ਲਏ।
ਜਬ ਤਨ ਫਟਨ ਲੱਗਿਓ ਤੈ ਕੇਰੋ,
ਉਸ ਦਾਨਵ ਦਾ ਸਰੀਰ ਜਦੋਂ ਫਟਣ ਲੱਗਾ,
ਇੱਕ ਯੋਜਨ ਲੈ ਬਧਿਓ ਬਧੇਰੋ,
ਉਹਨੇ ਆਪਣਾ ਸਰੀਰ ਉਹ ਵੀ ਕਰਾਮਾਤੀ ਸੀ ਹੋਰ ਵਿਸ਼ਾਲ ਕਰ ਲਿਆ।
ਸ੍ਰੀ ਗੁਰ ਬਹੁਤ ਵਧਾਵਾ ਤੇ
ਸਤਿਗੁਰੂ ਜੀ ਨੇ ਹੋਰ ਉਹਨਾਂ ਸਰੀਰ ਆਪਣਾ ਵਧਾ ਲਿਆ।
ਰਾਖਸ਼ ਬਿਸਤਰੇ ਉਹ ਤਨ ਜੇਤੋ,
ਜਿੰਨਾ ਸਰੀਰ ਉਹਨੇ ਦਾਨਵ ਨੇ ਆਪਣਾ ਵਿਸਥਾਰ ਕੀਤਾ ਉਹਨਾਂ ਹੀ ਸਾਹਿਬ ਨੇ ਵਿਸਥਾਰ ਕਰ ਲਿਆ।
ਭਇਓ ਕਸ਼ਟ ਜਬ ਰਾਖਸ਼ ਤਾਈ,
ਰਾਖਸ਼ ਨੂੰ ਕਸ਼ਟ ਹੋਇਆ ਉਹਦੇ ਨੇਤਰ ਨਿਕਲਣ ਵਾਲੇ ਹੋ ਗਏ।
ਤਵੈ ਯੋਜਨ ਕੀ ਦੇਹ ਵਧਾਈ,
ਉਹਨੇ ਦੋ ਯੋਜਨ ਦੇਹ ਹੋਰ ਲੰਮੀ ਕਰ ਲਈ।
ਸ੍ਰੀ ਗੁਰ ਤੇ ਤੋ ਤਨ ਬਿਸਤਾਰਾ,
ਮੇਰੇ ਸਾਹਿਬ ਨੇ ਹੋਰ ਉਤਨਾ ਸਰੂਪ ਕਰ ਲਿਆ ਜਿਨ੍ਹਾਂ ਦੇ ਕਰੋਮ ਚ ਕਰੋੜਾਂ ਬ੍ਰਹਿਮੰਡ ਵਸਦੇ ਹੈ। ਉਹਨਾਂ ਨੂੰ ਆਪਣਾ ਸਰੀਰ ਵਧਾਉਣ ਚ ਕਿਹੜੀ ਕੋਈ ਅਤੀ ਉਕਤੀ ਸੀ।
ਅੰਤਰ ਪਿਓ ਤਾਈ ਦੁੱਖ ਪਾਰਾ,
ਹੁਣ ਉਸ ਦਾਨਵ ਦੇ ਅੰਦਰ ਬੜਾ ਭਿਆਨਕ ਦੁੱਖ ਹੋਣ ਲੱਗਾ।
ਨੌ ਯੋਜਨ ਲੋ ਦੈਂਤ ਵਧਾਵਾ,
ਗੱਲ ਕਿ ਨੌ ਯੋਜਨ ਤੱਕ ਉੱਚਾ ਤਨ ਕਰ ਲਿਆ ਦਾਨਵ ਨੇ।
ਐਸੋ ਪ੍ਰਭ ਨਿਜ ਦੇਹ ਬਨਾਵਾ,
ਮੇਰੇ ਸਾਹਿਬ ਨੇ ਵੀ ਉਤਨੀ ਕਾਇਆ ਸਰੀਰ ਦੀ ਕਰ ਲਈ।
ਭਏ ਸੁਮੇਰ ਸਮਾਨ ਸੁਪਾਰੀ,
ਇਉਂ ਜਾਪਦਾ ਜਿਵੇਂ ਕੋਈ ਪਹਾੜੀ ਸੁਮੇਰ ਪਰਬਤ ਖਲੋਤਾ ਹੋਵੇ।
ਅਸੁਰ ਤਬੇ ਨਿਰਬਲਤਾ ਧਾਰੀ,
ਅਖੀਰ ਨੂੰ ਜਿਹੜਾ ਦਾਨਵ ਸੀ ਨਿਰਬਲ ਹੋ ਗਿਆ।
ਠਾਂਡੇ ਦੇਖੇ ਦੇਵ ਆਕਾਸ਼,
ਆਕਾਸ਼ ਵਿੱਚ ਦੇਵਤੇ ਵੀ ਆ ਪਹੁੰਚੇ ਵੇਖਣ ਲਈ। ਆਹ ਕੀ ਖੇਡ ਵਰਤ ਰਹੀ ਹੈ, ਉਹ ਵੀ ਹੈਰਾਨ ਹੋ ਕੇ ਖਲੋ ਕੇ ਵੇਖਦੇ ਹੈ।
ਸਭ ਇਨ ਹਾਹਾਕਾਰ ਪ੍ਰਕਾਸ਼,
ਉਹ ਦੇਵਤੇ ਹਾਹਾਕਾਰ ਕਰ ਰਹੇ ਨੇ।
ਦੈਂਤ ਚਬਾਏ ਗਇਓ ਇਵ ਜਾਣੇ,
ਦੇਵਤਿਆਂ ਨੂੰ ਇਹ ਡਰ ਪੈ ਗਿਆ ਵੀ ਕਿਤੇ ਗੁਰੂ ਨਾਨਕ ਸਾਹਿਬ ਨੂੰ ਦਾਨਵ ਨੇ ਚਬਾ ਲਿਆ ਅੰਦਰ ਨਿਗਲ ਲਿਆ।
ਪ੍ਰਭ ਕੀ ਮਹਿਮਾ ਤੇ ਅਣਜਾਣੇ,
ਮੇਰੇ ਸਾਹਿਬ ਦੀ ਮਹਿਮਾ ਤੋਂ ਅਣਜਾਣ ਸਨ।
ਦੈਂਤ ਪਇਓ ਬੇਬਲ ਤਵ ਤਾਈ,
ਉਹ ਦਾਨਵ ਜਦੋਂ ਬੇਬਲ ਹੋ ਗਿਆ।
ਨਿਜ ਜੀਵਨ ਕੀ ਆਸ ਚੁਕਾ,
ਉਹਨੇ ਆਪਣੇ ਜੀਵਨ ਦੀ ਆਸ ਚੁਕਾ ਦਿੱਤੀ। ਵੇਖ ਲਿਆ ਹੁਣ ਨੀ ਜੀਵਨ ਬਣਦਾ।
ਪਸਰੇ ਨੈਣ ਭਿਆਨਕ ਪਾਰੇ,
ਉਹਦੀਆਂ ਅੱਖਾਂ ਪਸਰ ਗਈਆਂ ਡਰ ਨਾਲ ਦਰਦ ਨਾਲ।
ਗਿਰਿਓ ਅਵਨ ਪਰ ਖਾਏ ਪਛਾਰੇ,
ਔਰ ਪਛਾਹ ਨੂੰ ਸਿਰ ਭਰਨੇ ਜ਼ਮੀਨ ਤੇ ਡਿੱਗ ਪਿਆ ਧੜਮ ਦੇ ਕੇ।
ਮਾਨੋ ਵਧਿਓ ਬਿੰਦਿਆ ਚਲ ਪਾਰੀ,
ਕਹਿੰਦੇ ਇਉਂ ਵਧਿਆ ਹੋਇਆ ਸਰੀਰ ਉਹਦਾ ਜਿਵੇਂ ਬਿੰਦਿਆ ਚਲ ਪਹਾੜ ਹੈ। ਜਿਹੜਾ ਬਿੰਦਿਆ ਚਲ ਪਹਾੜ ਹੈ ਇਹਨੂੰ ਇੱਕ ਵਾਰੀ ਇੰਨੀ ਮਨ ਚ ਆਈ ਖੇਡ, ਇਹ ਕਹਿੰਦਾ ਮੈਂ ਐਡਾ ਵੱਡਾ ਆਪਣਾ ਆਪ ਕਰ ਲੈਣਾ ਵੀ ਸੂਰਜ ਮੇਰੀ ਪਰਿਕਰਮਾ ਕਰੇ। ਉਧਰ ਸੂਰਜ ਨੂੰ ਖਤਰਾ ਪੈ ਗਿਆ, ਇਹ ਪੁਰਾਣਕ ਕਥਾ। ਸੂਰਜ ਨੂੰ ਖਤਰਾ ਪੈ ਗਿਆ ਵੀ ਇਹ ਜੇ ਮੈਂ ਇਹਦੀ ਪਰਿਕਰਮਾ ਕਰਾਂਗਾ ਤੇ ਧਰਤੀ ਦੇ ਜੀਵਾਂ ਦਾ ਕੀ ਬਣੇਗਾ। ਫਿਰ ਭਗਵਾਨ ਨੇ ਪ੍ਰਗਟ ਹੋ ਕੇ ਆਖਿਆ ਇੱਥੇ ਹੀ ਜ਼ਮੀਨ ਤੇ ਪਿਆ ਰਹੋ। ਤੂੰ ਇਸ ਤਰ੍ਹਾਂ ਉੱਥੇ ਟਿਕ ਗਿਆ। ਇੱਥੇ ਕਹਿੰਦੇ ਬਿੰਦਿਆ ਚੱਲ ਪਹਾੜ ਵਾਂਗੂ ਇਹ ਜਿਹੜਾ ਦਾਨਵ ਸੀ ਇਹ ਵਧਿਆ।
ਪਰ ਉਹ ਤਰਨ ਪਰ ਗੁਰੂ ਅਗਾਰੀ,
ਤੇ ਸਤਿਗੁਰੂ ਜੀ ਪ੍ਰਗਟ ਹੋ ਗਏ ਬਾਹਰ ਤੇ ਸਤਿਗੁਰਾਂ ਦੇ ਸਾਹਮਣੇ ਜ਼ਮੀਨ ਤੇ ਡਿੱਗਿਆ ਪਿਆ।
ਤੈਂ ਕੇ ਤਰੇ ਤਰੋਵਰ ਜੇਤੇ,
ਕਹਿੰਦੇ ਇਹਦੇ ਥੱਲੇ ਜਿਹੜੇ ਦਰਖਤ ਆਏ
ਟੁੱਟ ਗਏ ਚੂਰਨ ਪੇ ਤੇ,
ਉਹ ਵੀ ਟੁੱਟ ਕੇ ਚੂਰਨ ਹੋ ਗਏ।
ਤਵਈਆ ਪੰਧ ਪਇਓ ਮੁਖ ਸਵਾਸ ਜਬੇ, ਤਬ ਦੇਹ ਛੁੱਟੀ ਤੈਂ ਪ੍ਰਾਣੀ ਉਡਾਈ,
ਕਹਿੰਦੇ ਇਹਦੇ ਸਵਾਸ ਬੰਦ ਹੋ ਗਏ ਚੱਲਣੇ ਦੇਹ ਛੁੱਟ ਗਈ।
ਪਾਖਤ ਜੈ ਪੁਨ ਜੈ ਸੁਰ ਬਾਸਵ, ਫੂਲਨ ਕੀ ਬਰ ਖਬਰ ਖਾਈ।
ਉਧਰ ਦੇਵਤੇ ਜਿਹੜੇ ਘਬਰਾਏ ਹੋਏ ਸੀ ਆਕਾਸ਼ ਵਿੱਚ, ਉਹ ਜੈ ਜੈਕਾਰ ਕਰਨ ਲੱਗੇ, ਗੁਰੂ ਨਾਨਕ ਸਾਹਿਬ ਜੀ ਤੁਹਾਡੀ ਜੈ ਹੋਵੇ, ਧੰਨ ਗੁਰੂ ਨਾਨਕ ਸਾਹਿਬ ਆਪ ਜੀ ਦੀ ਜੈ ਹੋਵੇ, ਨਾਲੇ ਫੁੱਲਾਂ ਦੀ ਵਰਖਾ ਕਰਦੇ। ਸੰਖਨ ਕੀ ਧੁਨ ਘੰਟਨ ਕੀ ਕਰ ਫੁੱਲਨ ਕੀ ਬਰਖਾ ਬਰਖਾ ਮੈਂ। आरती कोट कर सुर सुंदर देख पुरंदर के बल जावे दानत दक्षण दक पर दक्षण पाल में कुंकम अक्षत लावे होत कोलाहल देवपुरी मिल देवन का कुल मंगल गाव मिल कै सो देवन। वो सारे महाराज जी की उपमा कर दे पातशाह जी की जय जयकार करते हैं।
संग लाए मरदानी कोनिक से गोर बार ऐस सुहाई।
उस दानव दे मुख चो भाई मरदाने नू नाल लैके साहब इउं बाहर निकले।
पनंग दैंत को चीर मनो ਇਕ ਸੇ ਸੰਗ ਗੋਪਨ ਸ਼੍ਰੀ ਜਦੁਰਾਈ।
ਕਹਿੰਦੇ ਜਿਵੇਂ ਕਾਲੀਨਾਥ ਨੇ ਦੁਆਪਰ ਯੁੱਗ ਚ ਭਗਵਾਨ ਕ੍ਰਿਸ਼ਨ ਨੂੰ ਨਿਗਲ ਲਿਆ ਸੀ ਨਾ ਤੇ ਉਹਦਾ ਸਰੀਰ ਪਾੜ ਕੇ ਭਗਵਾਨ ਜੀ ਬਾਹਰ ਨਿਕਲੇ ਸਨ, ਇਉਂ ਮੇਰੇ ਸਾਹਿਬ ਕਲੀ ਕਾਲ ਦੇ ਸੰਪੂਰਨ ਅਵਤਾਰ ਉਸ ਦਾਨਵ ਦੇ ਮੁੱਖ ਚੋਂ ਬਾਹਰ ਆ ਰਹੇ ਨੇ, ਇਉਂ ਉਪਮਾ ਨਜ਼ਰ ਆਉਂਦੀ ਹੈ।
ਰਾਕਸ਼ ਸੁੰਦਰ ਦੇਹ ਤਾਰਾ ਜੈ ਚਾਰ ਪੂਜਾ ਸ਼੍ਰੁਤ ਕੁੰਡਲ ਪਾਏ।
ਉਹ ਜਿਹੜਾ ਰਾਕਸ਼ ਸੀ ਉਹ ਦੇਵ ਸਰੂਪ ਚ ਆ ਗਿਆ, ਸਰਾਪਿਆ ਹੋਇਆ ਸੀ। ਇਹ ਸਰਾਪਿਆ ਹੋਇਆ ਨੂੰ ਮੇਰੇ ਸਾਹਿਬ ਮੁਕਤ ਕਰ ਰਹੇ ਨੇ ਸਤਿਗੁਰੂ ਗੁਰੂ ਨਾਨਕ ਸਾਹਿਬ। ਉਹ ਪ੍ਰਗਟ ਹੋ ਕੇ ਸਾਹਿਬ ਦੇ ਸਾਹਮਣੇ ਆਇਆ ਦਿਵਿਆ ਸਵਰੂਪ ਵਿੱਚ, ਪਾਤਸ਼ਾਹ ਦੇ ਅੱਗੇ ਆ ਕੇ ਬੇਨਤੀਆਂ ਕਰ ਰਿਹਾ, ਜਿਵੇਂ ਉਹਦਾ ਪਾਰ ਉਤਾਰਾ ਕਰਕੇ ਸਾਹਿਬ ਨੇ ਟੋਰਿਆ ਉਹਨੂੰ ਵੈਕੁੰਠ ਧਾਮ ਨੂੰ। ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ 'ਚ ਸਰਵਣ ਕਰੋਗੇ।